तेरा मान सिंह के पान में हो तो निशान मान बदियो अगर ते लूट टिग पर न लगो कम सा।
वाहिगुरु जी का खालसा
वाहिगुरु जी की फतेह।
धन धन गुरुदेव जिस संग हर जपे गुर कृपाल जब पाए ता अवगुण सब छपे ऐसे करण कारण कृपा निदान पतत पावन भगत बछल अनाथनाथ जगत गुरु श्री गुरु ग्रंथ साहिब सचे पातशाह जी महाराज जी दे पवित्र चरणा कमलां च और साहिब नौवें पातशाह तिलक जंजू राखा प्रभ ताका कीनो बड़ो कलू मैं साका साधन हेत इति जिन करी शीस दिया पर सी ना उचरी। ऐसे महान त्यागी महान बलिदानी धन धन श्री गुरु तेग बहादुर साहिब जी महाराज जी दे पवित्र पावन चरण छो प्राप्त परम पवित्र काम गुरुद्वारा श्री दुख निवारण साहिब अंदर सतगुरां दे पावन दरबार अंदर जुड़ बैठी बहुत ही सत्कार योग सन्मान योग सतगुरां दे परम प्यार च परोती हुई गुरु रंग चरंगी हुई गुरु खालसा साध संगत वड्डे भाग हन नेता प्रति गुरु चरणा विच एकत्र हो के हाजरियां भर के सतगुरु गरीब नवाज पातशाह गुरु कलगीधर दा पवित्र इतिहास बहुत ही श्रद्धा भावना और सत्कार सहित आप जी सरवण कर रहे पहाड़ी राजयां दा जंग सतगुरु कलगीधर पातशाह नाल हो रहा है वो जंग दी कथा आप जी सरवण कर रहे हो। राजे भीम चंद ने अपने नाल दे सारे राजयां नूं संबोधन करके कहा साडियां फौजां दे पैर पछड़ रहे ने रल मिल के हल्ला करिए। राजे केसरी चंद नूं बुलाओ ओ अपनी फौज दे सज्जे पास्यों हमला करे और गुजरां ते रंगड़ां दा जिहड़ा सरदार है जमतुल्ला भाऊ ओ खब्बे पास्यों हमला करे आपां विचकारों हमला करांगे ਕੈਦਾਂ ਦਾ ਘੇਰਾਬੰਦੀ ਕਰਕੇ ਫਿਰ ਆਪਾਂ ਆਨੰਦਪੁਰ ਸਾਹਿਬ ਤੇ ਕਬਜ਼ਾ ਕਰ ਸਕਦੇ ਹਾਂ। ਰਾਜੇ ਕੇਸਰੀ ਚੰਦ ਨੂੰ ਬੁਲਾ ਕੇ ਇਹਨਾਂ ਨੇ ਥਾਪੜੀ ਦਿੱਤੀ ਕੇਸਰੀ ਚੰਦ ਜਿੰਨੀ ਫੌਜ ਤੈਨੂੰ ਚਾਹੀਦੀ ਆਪਣੇ ਨਾਲ ਲੈ ਲੈ ਔਰ ਅੱਗੇ ਵੱਧ ਕੇ ਹਮਲਾ ਕਰ। ਇਧਰੋਂ ਜਮਤੁੱਲੇ ਭਾਊ ਨੂੰ ਕਿਹਾ ਕਿ ਤੂੰ ਅੱਗੇ ਵੱਧ ਕੇ ਹਮਲਾ ਕਰ। ਦੋਵੇਂ ਅੱਗੇ ਵੱਧ ਕੇ ਹਮਲਾ ਕਰ ਰਹੇ ਨੇ ਬੜੇ ਜ਼ੋਰ ਦਾ ਹਮਲਾ ਕੀਤਾ। ਉਧਰ ਭਾਈ ਉਹਦੇ ਸਿੰਘ ਨੇ ਸਾਰੇ ਸਿੰਘਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਖਾਲਸਾ ਜੀ ਸਾਵਧਾਨ ਹੋ ਜਾਓ ਵੈਰੀ ਦਲ ਦਾ ਬੜੇ ਜ਼ੋਰ ਦਾ ਹਮਲਾ ਹੋਣ ਵਾਲਾ ਹੈ। ਸਿੰਘਾਂ ਨੇ ਪਹਿਲਾਂ ਕਮਰ ਕੱਸੇ ਕਰ ਲਏ ਤਿਆਰ ਬਰ ਤਿਆਰ ਹੋ ਗਏ ਯੋਧੇ। ਇਹੋ ਜਿਹੀ ਬਹਾਦਰੀ ਨਾਲ ਖੂਬ ਦਲੇਰੀ ਦੇ ਨਾਲ ਸਿੰਘਾਂ ਨੇ ਆਉਂਦੇ ਹੋਏ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਕਿ ਵੈਰੀਆਂ ਦੇ ਪੈਰ ਪਛਾੜ ਕੇ ਰੱਖ ਦਿੱਤੇ। ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ। ਉਧਰੋਂ ਜਮਤੁੱਲਾ ਭਾਊ ਅੱਗੇ ਵੱਧ ਕੇ ਆ ਰਿਹਾ ਸੀ। ਇਧਰ ਸਤਿਗੁਰਾਂ ਦੇ ਪੰਜਾਂ ਪਿਆਰਿਆਂ ਵਿਚੋਂ ਭਾਈ ਸਾਹਿਬ ਸਿੰਘ ਜੀ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਲਾਇਆ ਗੋਲੀ ਮਾਰ ਕੇ ਜਮਤੁੱਲੇ ਭਾਊ ਦਾ ਸਿਰ ਤੋੜ ਦਿੱਤਾ ਔਰ ਜਮਤੁੱਲਾ ਭਾਊ ਡਿੱਗ ਕੇ ਜ਼ਮੀਨ ਤੇ ਜਾ ਪਿਆ ਔਰ ਭਾਈ ਆਲਮ ਸਿੰਘ ਨੱਚਣੇ ਨੇ ਕਹਿ ਦਿੱਤਾ ਸਿੰਘੋ ਜਮਤੁੱਲੇ ਭਾਊ ਦੀ ਲੋਥ ਆਪਾਂ ਦੁਸ਼ਮਣ ਨੂੰ ਚੁੱਕਣ ਨਹੀਂ ਦੇਣੀ। ਉਧਰੋਂ ਜਿੰਨੇ ਗੁੱਜਰ ਰੰਗੜ ਸੀ ਉਹ ਆ ਕੇ ਜਮਤੁੱਲੇ ਭਾਊ ਦੀ ਲੋਥ ਚੁੱਕਣਾ ਚਾਹੁੰਦੇ ਸੀ ਪਰ ਸਿੰਘਾਂ ਨੇ ਉਥੇ ਕਬਜ਼ਾ ਕਰ ਲਿਆ। ਕਹਿੰਦੇ ਲਾਸ਼ ਚੁੱਕ ਕੇ ਨਹੀਂ ਲਿਜਾਣ ਦੇਣਾ ਦੁਸ਼ਮਣ ਨੂੰ। ਇਹ ਵੀ ਦੁਸ਼ਮਣ ਦੀ ਬੜੀ ਵੱਡੀ ਹੱਤਕ ਹੈ ਕਿ ਉਹਨਾਂ ਦਾ ਜਿਹੜਾ ਸਿਪਾਹ ਸਲਾਰ ਸਰਦਾਰ ਸੀ ਉਹਦੀ ਲਾਸ਼ ਚੁੱਕਣ ਤੋਂ ਰੋਕ ਦਿੱਤਾ। ਬੜੇ ਜ਼ੋਰ ਦਾ ਜੰਗ ਹੋ ਰਿਹਾ ਪਰ ਸਿੰਘਾਂ ਨੇ ਵੀ ਆਪਣਾ ਪ੍ਰਣ ਪੂਰਾ ਨਿਭਾਇਆ। ਉਹਦੀ ਲਾਸ਼ ਜਮ ਤੁੱਲੇ ਭਾਊ ਦੀ ਵੈਰੀਆਂ ਨੂੰ ਚੁੱਕਣ ਨਹੀਂ ਦਿੱਤੀ ਤੇ ਜਿਵੇਂ ਬੜਾ ਗਹਿ ਗੱਚ ਜੰਗ ਹੋ ਰਿਹਾ ਉਹ ਜੰਗ ਦੀ ਕਥਾ ਅੱਜ ਦੇ ਪ੍ਰਕਰਣ ਵਿਚ ਕਿ ਕਿਵੇਂ ਜਮ ਤੁੱਲੇ ਭਾਊ ਦੀ ਲੋਥ ਲੈਣ ਵਾਸਤੇ ਦੁਸ਼ਮਣ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਪਰ ਇਧਰ ਸਿੰਘਾਂ ਨੇ ਵੀ ਪੂਰੇ ਮੋਰਚੇ ਲਾਏ ਹੋਏ ਨੇ ਲਾਸ਼ ਚੁੱਕਣ ਨਹੀਂ ਦਿੱਤੀ। ਆਖਿਰਕਾਰ ਜਿੱਤ ਗੁਰੂ ਕੇ ਖਾਲਸੇ ਦੀ ਹੋ ਰਹੀ ਹੈ, ਫਤਿਹ ਸਿੰਘਾਂ ਦੀ ਹੋ ਰਹੀ ਹੈ ਕਿਉਂਕਿ ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਖੁਦ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਖਲੋਤੇ ਹੋਣ ਉਨ੍ਹਾਂ ਦੀ ਹਾਰ ਕਿਵੇਂ ਹੋ ਸਕਦੀ ਸੀ? ਉਹ ਕਿਵੇਂ ਰਣ ਭੂਮੀ ਵਿਚ ਹਾਰ ਸਕਦੇ ਨੇ? ਨਾ ਉਹ ਇਸ ਲੋਕ ਵਿਚ ਹਾਰਦੇ ਨੇ ਨਾ ਪ੍ਰਲੋਕ ਵਿਚ ਹਾਰਦੇ ਨੇ। ਜਿਨ੍ਹਾਂ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਆਪ ਖਲੋਤੇ ਹੋਣ, ਆਓ ਜਾਮ ਗੁਰੂ ਹੋਏ ਵੱਲ, ਧਨੇ ਕਿਆ ਗਾਰਬ ਦੀਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਉਹ ਲੱਖਾਂ ਬਾਹਾਂ ਇਧਰ ਕੁਝ ਕੁ ਗਿਣਤੀ ਦੇ ਸਿੰਘ ਨੇ, ਉਧਰ ਹਜ਼ਾਰਾਂ ਦੀਆਂ ਬਾਹਾਂ ਨੇ, ਪਰ ਉਨ੍ਹਾਂ ਹਜ਼ਾਰਾਂ ਬਾਹਾਂ ਨੇ ਗਿਣਤੀ ਦੇ ਸਿੰਘਾਂ ਉੱਤੇ ਕੋਈ ਜ਼ੋਰ ਨਹੀਂ ਪਾ ਸਕੇ। ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸ਼ਮੇਸ਼ ਪਿਤਾ ਸਰਬੰਸ ਦਾਨੀ ਸਾਹਿਬੇ ਕਮਾਲ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਮਹਾਨ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਗੁਰੂ ਸਾਹਿਬ ਜੀ,
ਸਤਨਾਮ
ਗੁਰੂ ਸਾਹਿਬ ਜੀ। ਦੋਹਰਾ ਮਾਨ ਸਿੰਘ ਕੇ ਪਾਨ ਮੈਂ ਉਤੋਂ ਨਿਸ਼ਾਨ ਮਾਤਾ
ਜੀ। ਸਤਿਗੁਰਾਂ ਦੇ ਬੜੇ ਪਿਆਰੇ ਸਿੰਘ ਹੋਏ ਨੇ ਭਾਈ ਮਾਨ ਸਿੰਘ ਜੀ। ਇਹ ਭਾਈ ਮਾਨ ਸਿੰਘ ਉਹ ਸਿੰਘ ਸਨ ਜਦੋਂ ਚਮਕੌਰ ਦੀ ਗੜੀ ਦਾ ਜੰਗ ਹੋਇਆ ਤੇ ਰਾਤ ਸਮੇਂ ਗੁਰੂ ਕਲਗੀਧਰ ਜੀ ਨਾਲ ਜਿਹੜੇ ਤਿੰਨ ਸਿੰਘ ਨਿਕਲੇ ਸੀ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਤੀਜੇ ਭਾਈ ਮਾਨ ਸਿੰਘ ਸਨ, ਇਹ ਸਤਿਗੁਰਾਂ ਦੇ ਨਿਸ਼ਾਨ ਚ ਹੀ ਸੀ। ਇਨ੍ਹਾਂ ਦੇ ਹੱਥ ਵਿਚ ਨੀਲੇ ਰੰਗ ਦਾ ਕੇਸਰੀ ਰੰਗ ਦਾ ਨਿਸ਼ਾਨ ਹੁੰਦਾ ਸੀ। ਭਾਈ ਸਾਹਿਬ ਭਾਈ ਮਾਨ ਸਿੰਘ ਜੀ ਉਸ ਵੇਲੇ ਨਿਸ਼ਾਨਚੀ ਦੀ ਡਿਊਟੀ ਨਿਭਾ ਰਹੇ ਸਨ ਕਿਉਂਕਿ ਦਲਾਂ ਪੰਥਾਂ ਦੇ ਵਿਚ ਅੱਜ ਵੀ ਨਿਸ਼ਾਨਚੀ ਹੁੰਦੇ ਨੇ। ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵਿਚ ਜਿਹੜੀ ਮਰਿਆਦਾ ਹੈ ਉਹ ਉਸੇ ਤਰ੍ਹਾਂ ਪੁਰਾਤਨ ਫੌਜੀ ਮਰਿਆਦਾ ਚੱਲਦੀ। ਨਿਸ਼ਾਨਚੀ ਸਿੰਘ ਹੁੰਦੇ ਨੇ ਵੱਖਰੇ, ਨਗਾਰਚੀ ਵੱਖਰੇ ਹੁੰਦੇ ਨੇ, ਲਾਂਗਰੀ ਵੱਖਰੇ ਹੁੰਦੇ ਨੇ। ਇਸ ਢੰਗ ਦੇ ਨਾਲ ਹਾਲੇ ਵੀ ਉਹ ਮਰਿਆਦਾ ਉਸੇ ਤਰ੍ਹਾਂ ਹੀ ਚੱਲਦੀ ਹੈ। ਤੋ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਦਲ ਦੇ ਨਿਸ਼ਾਨ ਚ ਹੀ ਸਨ। ਜਦੋਂ ਸਿੰਘਾਂ ਨੇ ਕਿਹਾ ਨਾ ਕਿ ਭਾਈ ਆਲਮ ਸਿੰਘ ਨੇ ਕਿ ਜਮਤੁੱਲੇ ਭਾਊ ਦੀ ਜਿਹੜੀ ਲਾਸ਼ ਹੈ ਉਹ ਅਸੀਂ ਚੁੱਕਣ ਨਹੀਂ ਦੇਣੀ, ਤੇ ਭਾਈ ਮਾਨ ਸਿੰਘ ਜੀ ਦੇ ਹੱਥ ਵਿਚ ਨਿਸ਼ਾਨ ਸੀ, ਨਿਸ਼ਾਨ ਸਾਹਿਬ ਸੀ, ਉਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਆ ਗਏ ਕਿ ਉੱਥੇ ਨਿਸ਼ਾਨ ਗੱਡ ਦੇਣ ਦਾ ਮਤਲਬ ਹੁੰਦਾ ਸੀ ਵੀ ਇਸ ਤੋਂ ਅੱਗੇ ਨਹੀਂ ਦੁਸ਼ਮਣ ਨੂੰ ਆਉਣ ਦੇਣਾ। ਨਿਸ਼ਾਨ ਦੇ ਕੋਲ ਸਿੰਘਾਂ ਦਾ ਮੋਰਚਾ ਲੱਗ ਜਾਣਾ ਸੀ ਤੇ ਮੁੜ ਕੇ ਦੁਸ਼ਮਣ ਨੂੰ ਨਿਸ਼ਾਨ ਤੋਂ ਅੱਗੇ ਲੰਘ ਕੇ ਨਹੀਂ ਸੀ ਆਉਣ ਦੇਣਾ। ਇਸੇ ਮਰਿਆਦਾ ਨਾਲ ਭਾਈ ਮਾਨ ਸਿੰਘ ਜੀ ਨਿਸ਼ਾਨਚੀ, ਜੋ ਬੜੇ ਵੱਡੇ ਨਿਸ਼ਾਨਚੀ ਹਨ, ਉਨ੍ਹਾਂ ਦੇ ਹੱਥ ਦੇ ਵਿਚ ਨਿਸ਼ਾਨ ਹੈ।
ਵਧਿਓ ਅਗਰ ਤੇ ਲੋਥ ਡਿਗ ਪਰਨ ਲੱਗਿਓ ਕਮਸਾਨ।
ਭਾਈ ਮਾਨ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਆ ਗਏ, ਨਿਸ਼ਾਨ ਅੱਗੇ ਆ ਕੇ ਗੱਡ ਦਿੱਤਾ ਤੇ ਆਖਿਆ ਦੁਸ਼ਮਣ ਨੂੰ ਇਸ ਨਿਸ਼ਾਨ ਤੋਂ ਅੱਗੇ ਨਹੀਂ ਵੱਧ ਕੇ ਆਉਣ ਦੇਣਾ। ਜਿੱਥੇ ਉਹ ਲੋਥ ਪਈ ਸੀ ਨਾ ਜਮਤੁੱਲੇ ਭਾਊ ਦੀ, ਤੇ ਉਹ ਲੋਥ ਚੁੱਕਣ ਵਾਸਤੇ ਜਿਹੜੇ ਗੁੱਜਰ ਰੰਗੜ ਹਮਲਾ ਕਰ ਰਹੇ ਸੀ, ਭਾਈ ਮਾਨ ਸਿੰਘ ਨੇ ਅੱਗੇ ਆ ਕੇ ਨਿਸ਼ਾਨ ਖੜਾ ਕਰ ਦਿੱਤਾ। ਆਖਿਆ ਖਾਲਸਾ ਜੀ, ਦੁਸ਼ਮਣ ਦੇ ਇਸ ਦਲ ਨੂੰ ਨਿਸ਼ਾਨ ਸਾਹਿਬ ਲੰਘ ਕੇ ਅੱਗੇ ਨਹੀਂ ਆਉਣ ਦੇਣਾ। ਇਸ ਨਿਸ਼ਾਨ ਤੋਂ ਪਰੇ ਪਰੇ ਦੁਸ਼ਮਣਾਂ ਦਾ ਖਾਤਮਾ ਕਰਨਾ ਹੈ, ਪਰੇ ਪਰੇ ਦੁਸ਼ਮਣਾਂ ਨੂੰ ਧਕੇਲ ਕੇ ਰੱਖਣਾ, ਕਿਸੇ ਦੁਸ਼ਮਣ ਨੂੰ ਇਧਰਲੇ ਪਾਸੇ ਨਿਸ਼ਾਨ ਦੇ ਟੱਪ ਕੇ ਨਹੀਂ ਆਉਣ ਦੇਣਾ। ਇਸ ਤਰੀਕੇ ਨਾਲ ਭਾਈ ਮਾਨ ਸਿੰਘ ਜੀ ਦੇ ਨਿਸ਼ਾਨ ਅੱਗੇ ਜਾ ਕੇ ਗੱਡਿਆ ਹੈ।
ਵਧਿਓ ਅਗਰ ਤੇ ਲੋਥ ਡਿਗ ਪਰਨ ਲੱਗਿਓ ਕਮਸਾਨ।
ਭਾਈ ਮਾਨ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਵਧੇ, ਲੋਥ ਦੇ ਨੇੜੇ ਆ ਗਏ, ਜਮਤੁੱਲੇ ਭਾਊ ਦੀ ਲੋਥ ਦੇ ਕੋਲ, ਤੇ ਬੜਾ ਭਿਆਨਕ ਘਮਾਸਾਨ ਜੰਗ ਹੋਣ ਲੱਗਾ। ਉਥੇ ਬਹੁਤ ਜ਼ਿਆਦਾ ਭਿਆਨਕ ਘਮਾਸਾਨ ਗਹਿ ਗੱਚ ਜੰਗ ਹੋਣ ਲੱਗਾ।
ਕਿਉਂ ਪਏ ਸਿੰਘ ਬਹਾਦਰ ਫੰਦ ਤੇ ਆਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਸਿੰਘ ਬਹਾਦਰ ਯੋਧੇ ਹਨ, ਉਹ ਅੱਗੇ ਵੱਧ ਕੇ ਆ ਗਏ ਹਨ।
ਕਰਾ ਚੋਲ ਕਰ ਧਰ ਚਮਕਾਏ।
ਹੱਥਾਂ ਦੇ ਵਿੱਚ ਕਰਾ ਚੋਲਾਂ ਹਨ। ਕਰਾ ਚੋਲ ਦਾ ਮਤਲਬ ਹੁੰਦਾ ਤੇਗ। ਤਿੱਖੀਆਂ ਤੇਗਾਂ ਗੁਰੂ ਕੇ ਖਾਲਸੇ ਦੇ, ਗੁਰੂ ਕੇ ਸਿੰਘਾਂ ਦੇ ਹੱਥਾਂ ਵਿਚ ਹਨ।
ਕੋਮਲ ਤੀਰਾਂ ਤੁਰਤ ਪ੍ਰਹਾਰੇ।
ਕਿਸੇ ਦੇ ਹੱਥ ਵਿਚ ਬਰਛੀ ਹੈ, ਕਿਸੇ ਦੇ ਹੱਥ ਵਿਚ ਤੀਰ ਹੈ, ਔਰ ਆਪਣੇ ਤੀਰਾਂ ਨਾਲ ਆਪਣੇ ਬਰਛੀਆਂ ਦੇ ਨਾਲ ਜਿਹੜੇ ਦੁਸ਼ਮਣ ਵੱਧ ਕੇ ਆਉਂਦੇ ਨੇ, ਉਹਨਾਂ ਦੁਸ਼ਮਣਾਂ ਦੇ ਉੱਤੇ ਸਿੰਘ ਵਾਰ ਕਰਦੇ ਨੇ, ਤੇਗਾਂ ਦਾ ਵਾਰ ਕਰਦੇ ਨੇ, ਬਰਛਿਆਂ ਦਾ ਵਾਰ ਕਰਦੇ ਨੇ, ਜੇ ਤੀਰ ਚੱਲਦੇ ਨੇ ਤੇ ਤੀਰਾਂ ਦਾ ਵਾਰ ਕਰਦੇ ਹਨ।
ਭਾਉ ਸਿੰਘ ਤਾਂ ਬੋ ਮਾਰੇ।
ਇਸ ਤਰ੍ਹਾਂ ਜਿਹੜੇ ਜਮਤੁੱਲੇ ਭਾਉ ਦੀ ਫੌਜ ਦੇ ਸੂਰਮੇ ਸੀ ਨਾ ਗੁੱਜਰ, ਉਹ ਬੜੇ ਮਾਰੇ ਸਿੰਘਾਂ ਨੇ, ਬੜਿਆਂ ਨੂੰ ਮਾਰ ਮਾਰ ਕੇ ਉਥੇ ਲੋਥਾਂ ਦੇ ਢੇਰਾਂ ਵਿਚ ਤਬਦੀਲ ਕਰ ਦਿੱਤਾ ਸਿੰਘਾਂ ਨੇ।
ਸਿੰਘਨ ਅਨੇਕ ਨਹੀਂ ਤੈ ਘਾਵਤ।
ਔਰ ਸਿੰਘਾਂ ਨੇ ਦੁਸ਼ਮਣ ਦੀ ਫੌਜ ਦੀ ਬਹੁਤ ਵੱਡੀ ਗਿਣਤੀ ਜਿਹੜੀ ਉਥੇ ਖਤਮ ਕਰ ਦਿੱਤੀ। ਬਹੁਤ ਜ਼ਿਆਦਾ ਗਿਣਤੀ ਦੇ ਸੂਰਮੇ ਦੁਸ਼ਮਣਾਂ ਦੇ, ਗੁੱਜਰਾਂ ਦੇ, ਰੰਗੜਾਂ ਦੇ, ਪਹਾੜੀ ਸਿਪਾਹੀਆਂ ਦੇ ਮਾਰ ਮਾਰ ਕੇ ਲਥੇਰ ਪਥੇਰ ਕਰਕੇ ਸੁੱਟ ਦਿੱਤੇ ਹਨ।
ਧੁਪਕ ਤਮਾਚੇ ਤੱਕ ਤੱਕ ਲਾਵਤ।
ਬੰਦੂਕਾਂ ਦੀਆਂ ਗੋਲੀਆਂ ਨਿਸ਼ਾਨੇ ਤੱਕ ਤੱਕ ਕੇ ਚਲਾਉਂਦੇ ਨੇ। ਤਮੰਚੇ ਛੋਟੇ ਪਿਸਤਲ ਜਿਹੜੇ ਨੇ, ਉਹ ਵੀ ਤੱਕ ਤੱਕ ਕੇ ਗੋਲੀਆਂ ਦਾਗਦੇ ਹਨ ਸੂਰਮੇ।
ਭਿੱਖ ਕਮੰਡ ਚੰਦ ਆਏ ਕਟੋਚ।
ਉਧਰ ਰਾਜਾ ਕਮੰਡ ਚੰਦ ਜਿਹੜਾ ਕਟੋਚ ਰਿਆਸਤ ਦਾ ਰਾਜਾ ਸੀ ਨਾ, ਕਟੋਚ ਰਿਆਸਤ ਹੈ ਪਹਾੜੀ ਰਿਆਸਤਾਂ ਵਿਚੋਂ, 22 ਧਾਰ ਦੀਆਂ ਰਿਆਸਤਾਂ ਚੋਂ ਇਕ ਰਿਆਸਤ ਹੈ ਕਟੋਚ। ਕਟੋਚ ਰਿਆਸਤ ਦਾ ਰਾਜਾ ਸੀ ਰਾਜਾ ਘਮੰਡ ਚੰਦ, ਇਹ ਹਾਲੇ ਨੌਜਵਾਨ ਸੀ। ਇਹਦਾ ਜਿਹੜਾ ਪਿਓ ਸੀ ਕਿਰਪਾਲ ਕਟੋਚੀਆ, ਉਹ ਵੀ ਗੁਰੂ ਸਾਹਿਬ ਦੇ ਸਿੰਘਾਂ ਨਾਲ ਜੰਗ ਲੜਦਿਆਂ ਜੰਗ ਦੇ ਮੈਦਾਨ ਚ ਮਾਰਿਆ ਗਿਆ ਸੀ। ਤੋ ਕਿਰਪਾਲ ਕਟੋਚੀਏ ਦਾ ਅੱਗੋ ਲੜਕਾ ਸੀ ਰਾਜਾ ਘਮੰਡ ਚੰਦ, ਇਹ ਵੀ ਆਇਆ ਅੱਗੇ ਬੜੀ ਬਹਾਦਰੀ ਨਾਲ ਅੱਗੇ ਵੱਧ ਕੇ ਆਇਆ ਹੈ।
ਐਂਚ ਐਂਚ ਦਨ ਬਾਨਨ ਮੋਚ।
ਇਹ ਵੀ ਆਪਣੀ ਕਮਾਨ ਦੇ ਵਿਚੋਂ ਤੀਰ ਜਿਹੜੇ ਨੇ ਤਿੱਖੇ ਤਿੱਖੇ ਤੀਰ ਕੰਨਾਂ ਤੱਕ ਖਿੱਚ ਖਿੱਚ ਕੇ ਤੰਦੀਆਂ ਤੇ ਚਾੜ ਚਾੜ ਕੇ ਛੱਡਣ ਲੱਗਾ ਹੈ।
ਪ੍ਰੀਰੇ ਮੌਜੂਦਾ ਤਿਸ ਛਾਨ।
ਇਹਦੇ ਆਪਣੇ ਬਹੁਤ ਸਾਰੇ ਯੋਧੇ, ਇਹਦੇ ਨਾਲ ਜਿਹੜੇ ਸਿਪਾਹੀ ਸੀ ਰਾਜੇ ਘਮੰਡ ਚੰਦ ਕਟੋਚੀਏ ਦੇ ਨਾਲ, ਆਪਣੇ ਸਿਪਾਹੀਆਂ ਨੂੰ ਪ੍ਰੇਰ ਪ੍ਰੇਰ ਕੇ ਉੱਥੇ ਲੈ ਕੇ ਆਇਆ ਜਿੱਥੇ ਜੰਗ ਹੋ ਰਿਹਾ ਸੀ ਨਾ। ਜਮਤੁੱਲੇ ਭਾਊ ਦੀ ਲਾਸ਼ ਵਾਸਤੇ ਗੁੱਜਰ ਰੰਗੜ ਲੈਣਾ ਚਾਹੁੰਦੇ ਸੀ, ਸਿੰਘ ਲਿਜਾਣ ਨਹੀਂ ਸਨ ਦਿੰਦੇ। ਉਥੇ ਰਾਜੇ ਘਮੰਡ ਚੰਦ ਨੇ ਆ ਕੇ ਹਮਲਾ ਕੀਤਾ, ਆਪਣੇ ਬਹੁਤ ਸਾਰੇ ਸਿਪਾਹੀ ਉਸੇ ਜੰਗ ਦੇ ਵਿਚ ਉਥੇ ਲਿਆ ਕੇ ਪਾਏ ਹਨ।
ਕਰੋ ਬਲ ਲਿਓ ਨਿਸ਼ਾਨ।
ਉਹਨੇ ਕਿਹਾ ਰਾਜੇ ਘਮੰਡ ਚੰਦ ਨੇ, ਕਹਿੰਦਾ ਉਹ ਇਹ ਜਿਹੜਾ ਸਿੰਘਾਂ ਦਾ ਨਿਸ਼ਾਨ ਹੈ ਇਹ ਖੋਹ ਕੇ ਲੈ ਆਓ। ਇਹ ਬੜੀ ਵੱਡੀ ਹੱਦ ਤੱਕ ਹੁੰਦੀ ਸੀ ਕਿ ਵੈਰੀ ਦਲ ਦਾ ਨਿਸ਼ਾਨ ਖੋਹ ਕੇ ਲੈ ਆਉਣਾ। ਤੋ ਰਾਜੇ ਘਮੰਡ ਚੰਦ ਨੇ ਆਖਿਆ ਵੀ ਆਹ ਜਿਹੜਾ ਨਿਸ਼ਾਨ ਹੈ ਸਿੰਘਾਂ ਦਾ ਖਾਲਸੇ ਦਾ ਕੇਸਰੀ ਰੰਗ ਦਾ ਅੱਗੇ ਝੂਲ ਰਿਹਾ, ਇਹ ਨਿਸ਼ਾਨ ਉਹਨਾਂ ਦੇ ਕੋਲੋਂ ਖੋਹ ਕੇ ਲੈ ਆਓ। ਏਦਾਂ ਦਾ ਜੰਗ ਕਰੋ ਕਿ ਨਾ ਇਹਨਾਂ ਦਾ ਨਿਸ਼ਾਨ ਰਹੇ, ਇਹਨਾਂ ਦੀ ਬੇਇੱਜ਼ਤੀ ਹੋਵੇਗੀ, ਨਿਰਾਦਰ ਵੀ ਹੋਵੇਗਾ, ਇਹਨਾਂ ਦੀ ਹੱਤਕ ਹੋਵੇਗੀ ਜਦੋਂ ਇਹਨਾਂ ਦਾ ਨਿਸ਼ਾਨ ਖੋਹ ਕੇ ਆਪਾਂ ਲੈ ਆਵਾਂਗੇ। ਕਹਿੰਦਾ ਇਹਨਾਂ ਦਾ ਜਿਹੜਾ ਇਹ ਨਿਸ਼ਾਨ ਹੈ ਉਹ ਖੋਹ ਕੇ ਲੈ ਆਓ ਆਪਣੇ ਦਲ ਦੇ ਵਿਚ।
ਸੈਤ ਲੋਥ ਕੇ ਤੁਰਤੀ ਉਠਾਓ, ਆਵੇ ਵਧੇ ਮਾਰੇ ਉੱਥੇ ਲਾਓ।
ਕੱਲਾ ਨਿਸ਼ਾਨ ਹੀ ਨਹੀਂ ਲੈ ਕੇ ਆਉਣਾ, ਜਿੱਥੇ ਇਹਨਾਂ ਨੇ ਨਿਸ਼ਾਨ ਰੱਖਿਆ ਉਹਦੇ ਪਿਛਲੇ ਪਾਸੇ ਜਮਤੁੱਲੇ ਭਾਉ ਦੀ ਲੋਥ ਪਈ ਆ, ਉਹਦਾ ਸਰੀਰ ਪਿਆ, ਉਹਦੀ ਲੋਥ ਵੀ ਚੁੱਕ ਕੇ ਲਿਆਓ, ਤੇ ਇਹਨਾਂ ਦਾ ਜਿਹੜਾ ਨਿਸ਼ਾਨ ਇਹਨਾਂ ਨੇ ਅੱਗੇ ਗੱਡਿਆ ਹੋਇਆ ਇਹ ਵੀ ਇਹਨਾਂ ਦੇ ਕੋਲੋਂ ਖੋਹ ਕੇ ਲੈ ਆਓ, ਔਰ ਜਿਹੜਾ ਇਹਨਾਂ ਸਿੰਘਾਂ ਦੇ ਵਿਚੋਂ ਕੋਈ ਅੱਗੇ ਵੱਧ ਕੇ ਆਵੇ ਉਹਨੂੰ ਮਾਰ ਮਾਰ ਕੇ ਉਥਲ ਕੇ ਜ਼ਮੀਨ ਤੇ ਸੁੱਟ ਦਿਓ, ਗੋਲੀ ਮਾਰ ਦਿਓ, ਤੀਰ ਮਾਰ ਦਿਓ, ਜਾਂ ਕਿਰਪਾਨ ਦੇ ਨਾਲ ਜਾਂ ਕਿਸੇ ਤੀਗ ਨਾਲ ਜਾਂ ਹੋਰ ਸ਼ਸਤਰ ਨਾਲ ਮਾਰ ਕੇ ਉਥਲ ਕੇ ਸੁੱਟ ਦਿਓ।
ਮਾਨ ਸਿੰਘ ਜੋਧਾ ਧਰ ਧੀਰ,
ਜਦੋਂ ਇਧਰੋਂ ਕਮੰਡ ਚੰਦ ਕਟੋਚੀਏ ਨੇ ਕਿਹਾ ਨਿਸ਼ਾਨ ਖੋਲੋ ਇਹਨਾਂ ਕੋਲੋਂ, ਇਧਰ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਬੜੇ ਧੀਰਜ ਦੇ ਨਾਲ ਬੜੇ ਠਰੰਮੇ ਦੇ ਨਾਲ, ਨਾਲੇ ਨਿਸ਼ਾਨ ਸਾਹਿਬ ਹੈ ਹੱਥ ਵਿਚ ਤੇ ਤੇਗ ਫੜ ਕੇ ਬੜੀ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ ਨੇ, ਬੜੇ ਧੀਰਜ ਨਾਲ ਬੜੇ ਠਰੰਮੇ ਨਾਲ ਲੜ ਰਹੇ ਨੇ।
ਗਾਦੇ ਉਤਾ ਨਿਸ਼ਾਨ ਅਭੀਰ,
ਔਰ ਨਿਡਰ ਹੋ ਕੇ, ਬਹੁਤ ਜ਼ਿਆਦਾ ਨਿਡਰ ਹੋ ਕੇ ਵੀਰ ਅਸੀਂ ਰੰਗ ਦੇ ਵਿਚ ਰੰਗੇ ਹੋਏ। ਭਾਈ ਮਾਨ ਸਿੰਘ ਨੇ ਨਿਸ਼ਾਨ ਗੱਡ ਦਿੱਤਾ, ਆਖਿਆ ਜਿਹੜਾ ਕੋਈ ਤੁਹਾਡੇ ਚੋਂ ਸੂਰਮਾ ਦਲੇਰ ਹੈ, ਹੈ ਕਿਸੇ ਵਿਚ ਆਪਣੀਆਂ ਬਾਹਾਂ ਵਿਚ ਇੰਨਾ ਦਮ ਤੇ ਆ ਕੇ ਸਾਡੇ ਕੋਲੋਂ ਮੇਰੇ ਕੋਲੋਂ ਇਹ ਨਿਸ਼ਾਨ ਸਾਹਿਬ ਖੋਹ ਕੇ ਲਿਜਾਵੇ। ਜਿਹੜੀਆਂ ਬਾਹਾਂ ਚ ਬਲ ਹੈ ਤਾਣ ਹੈ ਉਹ ਆ ਕੇ ਲਿਜਾ ਕੇ ਵਿਖਾਵੇ ਨਿਸ਼ਾਨ ਸਾਹਿਬ। ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ ਨਿਸ਼ਾਨ ਸਾਹਿਬ ਉੱਥੇ ਗੱਡ ਦਿੱਤਾ ਹੈ।
ਰਹਿਤ ਕੈਤ ਕੇ ਸਹਿਤ ਮਹਿਤ,
ਭਾਈ ਮਾਨ ਸਿੰਘ ਜੀ ਰਹਿਣੀ ਕਹਿਣੀ ਦੇ ਬੜੇ ਬਲਵਾਨ ਸਨ, ਜੋ ਕਹਿੰਦੇ ਸਨ ਉਹ ਕਰਕੇ ਵਿਖਾਉਂਦੇ ਸਨ, ਰਹਿਣੀ ਬਹਿਣੀ ਦੇ ਬੜੇ ਧਾਰਨੀ ਸਨ। ਖਾਲਸਾ ਜੀ ਅੱਗੇ ਕਥਾ ਆਉਣੀ ਹੈ, ਜਦੋਂ ਭਾਈ ਮਾਨ ਸਿੰਘ ਜੀ ਇੱਧਰ ਰਾਜਸਥਾਨ ਦੇ ਇਲਾਕੇ ਵਿਚ ਸ਼ਹੀਦ ਹੋ ਜਾਂਦੇ ਨੇ ਨਾ, ਕਲਗੀਧਰ ਜੀ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਦਸਵੇਂ ਪਾਤਸ਼ਾਹ ਜੀ ਦੀ ਅੱਖਾਂ ਚੋਂ ਹੰਝੂ ਨਹੀਂ ਸੀ ਆਏ, ਪਰ ਜਦੋਂ ਭਾਈ ਮਾਨ ਸਿੰਘ ਜੀ ਸ਼ਹੀਦ ਹੋਏ ਉਦੋਂ ਕਲਗੀਧਰ ਦੇ ਨੇਤਰ ਭਰ ਆਏ ਸਨ, ਇੰਨਾ ਪਿਆਰ ਸੀ ਭਾਈ ਮਾਨ ਸਿੰਘ ਨਾਲ। ਕਹਿੰਦੇ ਉਹ ਮਾਨ ਸਿਆ, ਤੇਰੇ ਵਰਗਾ ਸੂਰਮਾ ਬਹਾਦਰ ਨਹੀਂ ਜੜਨਾ ਕਿਸੇ ਮਾਂ ਨੇ, ਇਹ ਬਚਨ ਕਲਗੀਧਰ ਨੇ ਕਹੇ ਸੀ। ਬੜੇ ਸੂਰਮੇ ਸਨ ਭਾਈ ਮਾਨ ਸਿੰਘ ਜੀ, ਰਹਿਤ ਕਹਿਤ ਦੇ ਧਾਰਨੀ ਸਨ, ਪੂਰੇ ਰਹਿਣੀ ਬਹਿਣੀ ਦੇ ਧਾਰਨੀ ਸਨ। ਨਿਸ਼ਾਨ ਗੱਡ ਦਿੱਤਾ ਅੱਗੇ ਤੇ ਕਹਿੰਦੇ ਆਓ ਜਿਹਨੇ ਆ ਕੇ ਨਿਸ਼ਾਨ ਸਭ ਕੁੱਟਣ ਦਾ ਹੌਸਲਾ ਕਰਨਾ ਆਵੇ।
ਸਰ ਮਾਰੇ ਜੇ ਨਿਕਟ ਲੈਤੇ,
ਜਿਹੜਾ ਨੇੜੇ ਆਉਂਦਾ ਭਾਈ ਮਾਨ ਸਿੰਘ ਜੀ ਖਿੱਚ ਕੇ ਆਪਣੀ ਕਮਾਨ ਦੇ ਵਿਚੋਂ ਤੀਰ ਦੀ ਤੰਦੀ ਤੀਰ ਚਲਾਉਂਦੇ ਨੇ ਔਰ ਦੁਸ਼ਮਣ ਦੀ ਛਾਤੀ ਪਰੋ ਕੇ ਰੱਖ ਦਿੰਦੇ ਨੇ।
ਛੇੜ ਹਜ਼ਾਰੋਂ ਓਰੜ ਪਰੇ,
ਹੁਣ ਹਜ਼ਾਰਾਂ ਦੀ ਗਿਣਤੀ ਚ ਛੇੜ ਸੀ ਜਿਹੜੀ ਪਿੰਡਾਂ ਦੀ ਇਕੱਠੀ ਕੀਤੀ ਹੋਈ ਗੁਜਰਾਂ ਰੰਗੜਾਂ ਦੀ ਸੀ, ਉਹ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਆ ਪਏ।
ਹਾਏ ਹਾਏ ਕਹਿ ਮਾਰਤ ਮਰੇ,
ਹਾਏ ਹਾਏ ਕਰਦਿਆਂ ਮਾਰਦੇ ਨੇ ਨਾਲੇ ਮਰਦੇ ਹਨ।
ਘਨੇ ਢੋਲ ਗ੍ਰਾਮਨ ਕੇ ਸਾਥ,
ਔਰ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਢੋਲ ਸਨ ਉਹ ਨਾਲ ਨਾਲ ਉਹਨਾਂ ਦੇ ਵੱਜਦੇ ਆਉਂਦੇ ਹਨ।
ਛੇਲੇ ਸਿਪਰ ਸ਼ਕਤੇ ਅਸਿਆਤ,
ਅੱਖਾਂ ਵਿਚ ਬਰਛੇ ਨੇ, ਢਾਲਾਂ ਨੇ, ਸ਼ਕਤੀਆਂ ਬਰਛੀਆਂ ਨੇ, ਏਦਾਂ ਦੇ ਬਹੁਤ ਸਾਰੇ ਅਸਤਰ ਸ਼ਸਤਰ ਸਭ ਨੇ ਪਕੜੇ ਹੋਏ ਨੇ।
ਬੜੇ ਜ਼ੋਰ ਤੇ ਬਹੁਤ ਜੁਝਾਉ,
ਔਰ ਬੜੇ ਜੁਝਾਉ ਜਿਹੜੇ ਨਾਦ ਨੇ, ਨਗਾਰੇ ਨੇ, ਨਫੀਰੀਆਂ ਨੇ, ਰਣ ਸਿੰਘੇ ਨੇ ਬੜੀ ਉੱਚੀ ਆਵਾਜ਼ ਦੇ ਵਿਚ ਵੱਜੇ ਹਨ।
ਸੁਣ ਸੁਣ ਫੰਦ ਤੇ ਆਏ ਅਗਾਊ,
ਸੁਣ ਸੁਣ ਕੇ ਸੂਰਮੇ ਬੜੀ ਦਲੇਰੀ ਨਾਲ ਅੱਗੇ ਵੱਧ ਵੱਧ ਕੇ ਆਉਂਦੇ ਨੇ ਲੜਨ ਵਾਸਤੇ।
ਗੁਰ ਨਿਸ਼ਾਨ ਪਰ ਕਾਲੇ ਹਿਲਾ, ਲੀਨ ਲੋਤ ਜੁਤ ਤੋ ਦੁਹਿਲਾ,
ਸਤਿਗੁਰਾਂ ਦੇ ਨਿਸ਼ਾਨ ਤੇ ਗੁਰੂ ਘਰ ਦੇ ਨਿਸ਼ਾਨ ਦੇ ਉੱਤੇ ਹਮਲਾ ਕਰਕੇ ਆਉਂਦੇ ਵੀ ਨਿਸ਼ਾਨ ਖੋਣਾ ਇਹਨਾਂ ਸਿੰਘਾਂ ਕੋਲੋਂ, ਨਿਸ਼ਾਨ ਖੋਣ ਵਾਸਤੇ ਆਉਂਦੇ ਨੇ, ਦੂਜੀ ਉਹ ਲੋਥ ਚੁੱਕਣ ਵਾਸਤੇ ਆਉਂਦੇ ਨੇ ਜਿਹੜੀ ਜਮਤੁੱਲੇ ਭਾਊ ਦੀ ਪਈ ਹੈ, ਪਰ ਪੂਰਾ ਜ਼ੋਰ ਲਾ ਰਹੇ ਨੇ, ਜ਼ੋਰ ਲਾ ਹਟ ਗਏ ਨੇ, ਪਰ ਨਾ ਤਾਂ ਲੋਥ ਚੁੱਕ ਸਕੇ ਤੇ ਨਾ ਹੀ ਨਿਸ਼ਾਨ ਸਾਹਿਬ ਲੈ ਸਕੇ। ਏਦਾਂ ਦੀ ਹਾਰ ਹੋ ਰਹੀ ਹੈ ਇਹਨਾਂ ਦੀ, ਇਹਨਾਂ ਵਾਸਤੇ ਬੜੀ ਮੁਸ਼ਕਲ ਬਣ ਗਈ, ਨਾ ਲੋਥ ਚੁੱਕ ਸਕਦੇ ਨੇ ਤੇ ਨਾ ਹੀ ਨਿਸ਼ਾਨ ਸਾਹਿਬ ਵੱਲ ਨਿਗਾਹ ਕਰਕੇ ਵੇਖ ਸਕਦੇ ਨੇ।
ਜਿਸ ਹੋਰ ਨਿਜਹਾਇਨ ਬਚਾਵੇ,
ਜਿਹੜੇ ਇਹਨਾਂ ਦੇ ਘੋੜ ਸਵਾਰ ਸਨ ਬੈਰੀਆਂ ਦੇ, ਉਹ ਘੋੜ ਸਵਾਰ ਆਪਣੇ ਆਪ ਨੂੰ ਬਚਾਉਂਦੇ ਹਨ।
ਗੁਲਕਾ ਲਗੇ ਨਾ ਧਾਵੇ,
ਉਹ ਵੇਖਦੇ ਨੇ ਇਧਰ ਉਧਰ ਘੋੜੇ ਦੌੜਾ ਕੇ ਵੀ ਕਿਤੇ ਸਾਨੂੰ ਗੋਲੀ ਨਾ ਵੱਜ ਜੇ, ਆਪਣੀਆਂ ਜਾਨਾਂ ਬਚਾਉਣ ਵਾਸਤੇ ਘੋੜ ਸਵਾਰ ਸੱਜੇ ਖੱਬੇ ਹੋ ਕੇ ਦੌੜਦੇ ਹਨ।
ਸਨਮੁਖ ਹੋਏ ਨਾ ਆਵੇ ਸੋਏ,
ਸਨਮੁਖ ਹੋ ਕੇ ਸਾਹਮਣੇ ਹੋ ਕੇ ਲੜਨ ਵਾਸਤੇ ਨਹੀਂ ਆਉਂਦੇ।
ਲੱਖ ਸਰ ਗੋਰੀ ਬਰਖਾ ਹੋਏ,
ਵੇਖਦੇ ਨੇ ਅੱਗੇ ਤੀਰਾਂ ਦਾ ਮੀਂਹ ਵਰ ਰਿਹਾ, ਗੋਲੀਆਂ ਦੀ ਵਰਖਾ ਹੋ ਰਹੀ ਹੈ।
ਜੋ ਪਿਸ਼ਾਤ ਆਏ ਤਵਾਵਤ, ਤੱਕ ਗੁਲਕਾ ਮਾਰ ਤੇ ਉਤਲਾਵਤ।
ਜਿਹੜਾ ਕੋਈ ਸੂਰਮਾ ਉਤਸ਼ਾਹ ਕਰਕੇ ਅੱਗੇ ਆਉਂਦਾ ਵੀ ਹੈ, ਉਹਦੇ ਗੋਲੀ ਵੱਜਦੀ ਹੈ, ਤੀਰ ਵੱਜਦਾ, ਉਹ ਨਾਲ ਹੀ ਮਿੱਟੀ ਵਿਚ ਗਰਕ ਹੋ ਜਾਂਦਾ। ਇਹਨਾਂ ਵਿਚੋਂ ਜਿਹੜੇ ਬਹੁਤੇ ਜਿਹੜੀ ਛੇੜ ਹੈ ਨਾ, ਉਹ ਤਾਂ ਓਦਾਂ ਹੀ ਡਰਪੋਕ ਸਨ, ਆ ਤਾਂ ਗਏ ਨੇ ਲੜਨ ਵਾਸਤੇ ਪਰ ਲੜਨ ਦਾ ਉਹਨਾਂ ਹੌਸਲਾ ਨਹੀਂ ਪੈਂਦਾ, ਪਿੱਛੇ ਪਿੱਛੇ ਹੀ ਦੌੜਦੇ ਨੇ ਘੋੜਿਆਂ ਦੇ ਉੱਤੇ ਜਿਹੜੇ ਸਿਪਾਹੀ ਸਨ ਇਹਨਾਂ ਦੇ ਪਹਾੜੀਆਂ ਦੇ। ਤੇ ਜੇ ਕੋਈ ਅੱਗੇ ਆਉਂਦਾ ਵੀ ਆ, ਹੌਸਲਾ ਕਰਕੇ ਸਿੰਘਾਂ ਦੀ ਗੋਲੀ ਜਾਂਦੀ ਹੈ, ਸ਼ੌਂਕ ਦੀ ਠਾ ਜਾ ਕੇ ਵੱਜਦੀ ਹੈ, ਤੀਰ ਜਾਂਦਾ ਸ਼ੌਂਕ ਦਾ ਹੋਇਆ ਜਾ ਕੇ ਵੱਜਦਾ, ਤੇ ਉਸੇ ਵੇਲੇ ਉਹਨਾਂ ਦੇ ਪ੍ਰਾਣ ਘਾਤ ਹੋ ਜਾਂਦੇ, ਜ਼ਮੀਨ ਤੇ ਧੜੰਮ ਦੇ ਕੇ ਡਿੱਗਦੇ ਹਨ।
ਯਾ ਤੇ ਉਰ ਆਏ ਪਦੰਤੇ
ਕਰਨਗੇ, ਹੁਣ ਜਿਹੜੇ ਪੈਦਲ ਸਨ ਉਹ ਅੱਗੇ ਆਉਣ ਲੱਗੇ, ਕਿਉਂਕਿ ਸਿੰਘ ਵੀ ਪੈਦਲ ਹੀ ਖੜੇ ਸਨ ਜ਼ਿਆਦਾ, ਜਿਹੜੇ ਥੱਲੇ ਜ਼ਮੀਨ ਤੇ ਖੜੇ ਹੋਏ ਸਨ। ਉਹਨਾਂ ਆਖਿਆ ਵੀ ਹੁਣ ਪੈਦਲਾਂ ਦਾ ਮੁਕਾਬਲਾ ਪੈਦਲਾਂ ਨਾਲ ਹੀ ਹੋ ਸਕਦਾ, ਤੇ ਜਿਹੜੇ ਪਹਾੜੀਆਂ ਦੇ ਪੈਦਲ ਸੂਰਮੇ ਸਨ ਉਹ ਚੱਲ ਕੇ ਅੱਗੇ ਆਏ ਹਨ।
ਫਿਰ ਖਾਲਸੇ ਪੁੰਜ ਅਰਾਤੇ
ਕਿ ਖਾਲਸਾ ਸਾਡਾ ਵੈਰੀ ਹੈ, ਇਹ ਸਾਡੇ ਦੁਸ਼ਮਣ ਨੇ, ਸਿੰਘਾਂ ਨੇ ਵੀ ਵੇਖਿਆ ਕਿ ਸਾਡੇ ਦੁਸ਼ਮਣ ਚੜ ਕੇ ਆ ਰਹੇ ਹਨ।
ਗੁਰ ਨਿਸ਼ਾਨ ਕੇ ਬਨ ਰਖਵਾਰੇ ਕਸੈ ਤੁਫੰਗਨ ਤੱਕ ਤੱਕ ਮਾਰੇ।
ਸਿੰਘ ਸਤਿਗੁਰਾਂ ਦੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਘੇਰਾਬੰਦੀ ਕਰਕੇ ਖਲੋਤੇ ਹੋਏ ਨੇ ਕਿ ਵੈਰੀ ਦੇ ਕਿਸੇ ਸੂਰਮੇ ਨੂੰ ਨਿਸ਼ਾਨ ਦੇ ਨੇੜੇ ਨਹੀਂ ਲੱਗਣ ਦੇਣਾ। ਸਤਿਗੁਰਾਂ ਦੇ ਨਿਸ਼ਾਨ ਦੇ ਰਖਵਾਲੇ ਬਣ ਕੇ ਕਿ ਕਲਗੀਆਂ ਵਾਲੇ ਦੇ ਪੰਥ ਖਾਲਸੇ ਦੇ ਨਿਸ਼ਾਨ ਰਹਿੰਦੇ ਜੁਗਾਂ ਤੱਕ ਸੰਸਾਰ ਵਿਚ ਝੂਲਦੇ ਰਹਿਣ, ਇਸੇ ਭਾਵਨਾ ਨੂੰ ਮੁੱਖ ਰੱਖਦੇ ਆਪਣੇ ਹਿਰਦੇ ਵਿਚ ਉਹ ਸੂਰਮੇ ਨਿਸ਼ਾਨ ਸਾਹਿਬ ਦੇ ਰਖਵਾਲੇ ਬਣ ਕੇ ਬੰਦੂਕਾਂ ਕਸ ਕਸ ਕੇ ਤਿਆਰ ਕਰ ਕਰਕੇ ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨਦੇ ਜਾ ਰਹੇ ਨੇ।
ਭਰੀ ਲੋਥ ਨੇ ਲੈ ਬੇਦੀਨ,
ਔਰ ਜਿਹੜੀ ਲੋਥ ਪਈ ਸੀ ਉਹ ਵੀ ਨਿਸ਼ਾਨ ਸਾਹਿਬ ਦੇ ਪਿਛਲੇ ਪਾਸੇ, ਉਹ ਲੋਥ ਜਮ ਤੁੱਲੇ ਭਾਉ ਦੀ ਚੁੱਕਣ ਨਹੀਂ ਦਿੱਤੀ, ਉਹ ਲੋਥ ਵੀ ਨਹੀਂ ਚੁੱਕਣ ਦਿੱਤੀ ਸਿੰਘਾਂ ਨੇ।
ਭਾਈ ਉਹ ਭੇੜ ਭਾਰੀ ਪੈ ਪੀਣ,
ਜਿਆਦਾ ਭਿਆਨਕ ਭੇੜ ਮਚਿਆ, ਬਹੁਤ ਜਿਆਦਾ ਭਿਆਨਕ ਘਮਾਸਾਨ ਜੰਗ ਮਚਿਆ ਹੈ।
ਸਿਰ ਖੰਡੀ ਛੰਦ ਗਰਜੇ ਪੁੰਜ ਪਹਾੜੀ ਪਰਤੋਂ ਕੱਤੇ ਆ।
ਭਾਈ ਸਾਹਿਬ ਜੀ ਹੁਣ ਸਿਰ ਖੰਡੀ ਛੰਦ ਲਿਖਦੇ, ਬੜਾ ਸੁੰਦਰ ਛੰਦ ਹੈ, ਇਹ ਖਿੰਡਿਆ ਹੋਇਆ ਛੰਦ ਹੈ। ਕਹਿੰਦੇ ਸਿਰ ਖੰਡੀ ਛੰਦ ਗਰਜੇ ਪੁੰਜ ਪਹਾੜੀ ਪੜਥੂ ਕੱਤਿਆ, ਕਹਿੰਦੇ ਪਹਾੜੀ ਗਰਜ ਕੇ ਆਏ ਬੜੀ ਤੇਜ਼ੀ ਨਾਲ, ਪੜਥੂ ਪੈ ਗਿਆ ਇੱਕ ਮੇਰੀ ਜੰਗ ਦੇ ਮੈਦਾਨ ਵਿਚ।
ਕੁਝ ਨਾ ਮੁੜੇ ਪਿਛਾੜੀ ਖਰਗ ਪ੍ਰਹਾਰ ਤੇ,
ਕੁਝ ਵੀ ਉਹਨਾਂ ਦੇ ਵਿਚੋਂ ਕੁਝ ਨੇ ਜਿਹੜੇ ਪਿੱਛੇ ਨਹੀਂ ਮੁੜਦੇ, ਉਹ ਅੱਗੇ ਵੱਧ ਕੇ ਤੇਗਾਂ ਦਾ ਵਾਰ ਕਰਦੇ ਨੇ, ਪ੍ਰਹਾਰ ਕਰਦੇ ਹਨ।
ਢਾਲਾ ਓੜ ਅਗਾੜੀ ਸਮੁਖ ਆਵਦੇ,
ਢਾਲਾ ਓੜ ਕੇ ਅੱਗੇ ਢਾਲਾ ਕਰਕੇ ਸਾਹਮਣੇ ਆ ਰਹੇ ਨੇ। ਜਿਹੜਾ ਕੋਈ ਸ਼ਸਤਰ ਆਉਂਦਾ ਅੱਗੋਂ, ਗੋਲੀ ਆਉਂਦੀ ਹੈ, ਤੀਰ ਆਉਂਦਾ, ਅੱਗੇ ਢਾਲ ਕਰਕੇ ਆਪਣਾ ਆਪ ਬਚਾਉਂਦੇ ਹਨ।
ਲਹੂ ਕਿਰਪਾ ਨੇ ਉਗਾੜੀ ਪਕੜਨ ਚਾਹੁੰਦੇ,
ਲਹੂ ਨਾਲ ਭਿੱਜੀਆਂ ਹੋਈਆਂ ਤੇਗਾਂ ਜੰਗ ਦੇ ਮੈਦਾਨ ਦੇ ਵਿਚ ਨਚਾਉਂਦੇ ਨੇ, ਲਹਿਰਾਉਂਦੇ ਨੇ, ਕਦੇ ਸੱਜੇ ਕਦੇ ਖੱਬੇ, ਲਹੂ ਨਾਲ ਭਿੱਜੀਆਂ ਹੋਈਆਂ ਲੱਤ ਪੱਤ ਹੋਈਆਂ ਤੇਗਾਂ ਜੰਗ ਦੇ ਮੈਦਾਨ ਦੇ ਵਿਚ ਨੱਚਦੀਆਂ ਦਿਸਦੀਆਂ ਹਨ।
ਇੱਥੇ ਛਾਲੀ ਉੱਥੇ ਸਿੰਘ ਸੁਹਾਮਦੇ,
ਖਿਡਾਰੀ ਆਏ ਨੇ ਇਧਰੋਂ ਸਤਿਗੁਰਾਂ ਦੇ ਸਿੰਘ ਵੀ ਛਾਲਾਂ ਮਾਰ ਕੇ, ਜਿਵੇਂ ਬੱਬਰ ਸ਼ੇਰ ਛਾਲ ਮਾਰਦਾ, ਏਦਾਂ ਛਾਲਾਂ ਮਾਰ ਕੇ ਸਿੰਘ ਵੀ ਉੱਠ ਕੇ ਸੁਹਾਵਦੇ ਨੇ, ਜੰਗ ਦੇ ਮੈਦਾਨ ਦੇ ਵਿਚ ਸੋਭਦੇ ਹਨ।
ਗੋਲੀ ਤੀਰਨ ਉੱਠੇ ਛੈ ਬਰਸੇ ਲਗੇ,
ਗੋਲੀਆਂ ਚੱਲਦੀਆਂ ਨੇ ਸਿੰਘਾਂ ਦੀਆਂ, ਤੀਰ ਚੱਲਦੇ ਨੇ, ਕਹਿੰਦੇ ਗੋਲੀਆਂ ਤੇ ਤੀਰ ਇਸ ਤਰ੍ਹਾਂ ਚੱਲਦੇ ਨੇ ਮਾਨੋ ਜਿਵੇਂ ਛੈਬਰ ਲੱਗ ਗਈ ਹੋਵੇ, ਮੀਂਹ ਪੈਂਦਾ ਨਾ, ਕਹਿੰਦੇ ਵੇਖੋ ਕਿਵੇਂ ਛੈਬਰ ਦੇ ਨਾਲ ਮੀਂਹ ਪੈ ਰਿਹਾ, ਕਹਿੰਦੇ ਗੋਲੀਆਂ ਦਾ ਤੀਰਾਂ ਦਾ ਮੀਂਹ ਜਿਵੇਂ ਛੈਬਰ ਜੀ ਲੱਗ ਜਾਂਦੀ ਹੈ, ਏਦਾਂ ਚੱਲੇ ਹਨ।
ਹੱਥਾਂ ਵੱਤ ਹੋਏ ਕੁੱਥੇ ਅੱਗੇ ਆਮਦੇ,
ਹੱਥਾਂ ਵੱਤ ਹੋ ਗਏ ਨੇ, ਗੁੱਥਮ ਗੁੱਥਾ ਵੀ ਹੋ ਗਏ ਨੇ ਨੇੜੇ ਜਿਹੜੇ ਆ ਗਏ ਨੇ, ਤੇ ਗੁੱਥਮ ਗੁੱਥਾ ਹੋ ਕੇ ਤੇਗ ਤੇ ਢਾਲ ਦੀ ਵਾਰ ਕਰਕੇ ਇੱਕ ਦੂਜੇ ਨੂੰ ਕੋਹ ਕੋਹ ਕੇ ਸੁੱਟਦੇ ਹਨ।
ਤੜਪਤ ਧਰ ਪਰ ਫੁੱਲੇ ਪੜੇ ਕਰਾਂਦੇ,
ਤੜਫਤ ਧਰ ਪਰ ਲੁੱਠੇ ਤੜਫਦੇ ਹੋਏ ਜ਼ਮੀਨ ਤੇ ਡਿੱਗ ਜਾਂਦੇ ਨੇ, ਜਿਹਨੂੰ ਤੇਗ ਵੱਜਦੀ ਹੈ, ਗੋਲੀ ਵੱਜਦੀ ਹੈ, ਤੀਰ ਵੱਜਦਾ, ਨੇਜਾ ਵੱਜਦਾ, ਬਰਛੀ ਵੱਜਦੀ ਹੈ, ਕਟਾਰ ਵੱਜਦੀ ਹੈ, ਜਿਹਨੂੰ ਕੋਈ ਸ਼ਸਤਰ ਵੱਜਦਾ ਉਹ ਤੜਫ ਕੇ ਜ਼ਮੀਨ ਤੇ ਡਿੱਗ ਪੈਂਦਾ, ਔਰ ਪੁੱਠ ਕੇ ਲੁੱਠੇ ਪੜੇ ਕਰਾਂਦੇ ਔਰ ਕਰਾਉਂਦੇ ਨੇ ਆਪਣੀ ਉੱਚੀ ਉੱਚੀ ਮੂੰਹ ਵਿੱਚੋਂ ਹਾਏ ਹਾਏ ਕਰਕੇ ਜ਼ਮੀਨ ਤੇ ਕਰਾਉਂਦੇ ਹਨ।
ਮਿਲ ਮਿਲ ਹਿੱਲਾ ਘਾਲੈ ਛਾਲੈ ਉਛਲੈ,
ਮਿਲ ਮਿਲ ਕੇ ਹੱਲਾ ਕਰਦੇ ਨੇ, ਉੱਚੀਆਂ ਉੱਚੀਆਂ ਛਾਲਾਂ ਮਾਰ ਮਾਰ ਕੇ ਮਾਰਦੇ ਹਨ।
ਮੁੱਛੇ ਬੰਕ ਵਿਸਾ ਲਿਆ ਪਿੱਛੇ ਤੱਤ ਛਿਨੈ,
ਔਰ ਸਤਿਗੁਰਾਂ ਦੇ ਸਿੰਘਾਂ ਦੇ ਮੁਛਹਿਰੇ ਚੜੇ ਹੋਏ, ਮੁੱਛਾਂ ਦੇ ਉੱਤੇ ਮੁਛਹਿਰਿਆਂ ਤੇ ਹੱਥ ਫੇਰ ਕੇ ਮੁਛਹਿਰਿਆਂ ਨੂੰ ਚੜਾ ਕੇ ਬੜੀ ਬਹਾਦਰੀ ਨਾਲ ਦਲੇਰੀ ਨਾਲ ਅੱਗੇ ਹੋ ਕੇ ਲੜਦੇ ਨੇ। ਮੁੱਛਾਂ ਬੰਕ ਮਿਸਾਲਾਂ, ਕਹਿੰਦੇ ਬੜੀਆਂ ਸੋਹਣੀਆਂ ਟੇਢੀਆਂ ਕਰਦੇ, ਬੰਕ ਦਾ ਮਤਲਬ ਹੁੰਦਾ ਟੇਢੀਆਂ, ਉੱਤੇ ਨੂੰ ਚੜਾ ਲੈਣੀਆਂ ਮੁੱਛਾਂ ਟੇਢੀਆਂ ਕਰਕੇ। ਔਰ ਬੜੇ ਸੂਰਮੇ ਬੜੇ ਸੁੰਦਰ ਨੇ ਸਤਿਗੁਰਾਂ ਦੇ ਸਿੰਘ, ਇੱਕ ਇੱਕ ਸਿੰਘ ਦੇ ਸੂਰਮੇ ਦਾ ਚਿਹਰਾ ਬੜਾ ਸੁੰਦਰ ਹੈ, ਬੜੇ ਸੁਨੱਖੇ ਹਨ।
ਰੱਛੇ ਗਾਚੀ ਉਛਾਲੈ ਢਾਲੈ ਛੈਲ ਜੀ,
ਦੁਸ਼ਮਣਾਂ ਵੱਲੋਂ ਚਲਾਏ ਹੋਏ ਵਾਰਾਂ ਨੂੰ ਆਪਣੇ ਹੱਥਾਂ ਵਿਚ ਫੜੀਆਂ ਹੋਈਆਂ ਢਾਲਾਂ ਨਾਲ ਰੋਕਦੇ ਨੇ, ਢਾਲਾਂ ਨਾਲ ਉਨ੍ਹਾਂ ਵਾਰਾਂ ਨੂੰ ਰੋਕ ਕੇ ਉਹ ਛੈਲ ਛਬੀਲੇ ਸੂਰਮੇ ਲੜਦੇ ਹਨ।
ਕੱਛੇ ਪਛ ਕਰਾ ਲੈ ਆਮਕ ਛੱਕ ਰਹੇ,
ਔਰ ਉਧਰ ਜੰਗ ਦੇ ਮੈਦਾਨ ਦੇ ਵਿਚ ਜਿਹੜੇ ਕੱਛੇ ਕੱਛੇ ਤੋਂ ਭਾਵ ਜਿਹੜੇ ਕੋਏ ਹੋਏ ਪਏ ਹੋਏ ਸੂਰਮੇ ਨੇ ਵੱਡੇ ਤੜਫ ਤੜਫ ਰਹੇ ਨੇ, ਉਨ੍ਹਾਂ ਦੇ ਮਾਸ ਨੂੰ ਮਾਸਾਹਾਰੀ ਜਾਨਵਰ ਭੂਤਾਂ ਇੱਲਾਂ ਕਾਕੀ ਗੋਸ਼ਤ ਪੱਖਿਆ ਉਹ ਖਾ ਰਹੇ ਹਨ।
ਕੱਛਾ ਮੁੱਛ ਮਨ ਅੰਗੀ ਛੋਡਿਓ ਕ੍ਰੋਧ ਨਾ,
ਕੱਛਾ ਮੁੱਛ ਕਰਕੇ ਵੱਢਦੇ ਜਾ ਰਹੇ ਨੇ। ਜਿਹੜਾ ਵੱਢ ਕੇ ਸਿੰਘ ਕੋ ਸਿੰਘ ਵੀ ਤਾਂ ਸ਼ਹੀਦ ਹੁੰਦੇ ਨੇ, ਜਿਹੜਾ ਸਿੰਘ ਕੱਟ ਕੇ ਜ਼ਮੀਨ ਤੇ ਡਿੱਗ ਜਾਂਦਾ, ਡਿੱਗਦਾ ਹੋਇਆ ਵੀ ਆਪਣਾ ਗੁੱਸਾ ਨਹੀਂ ਛੱਡਦਾ, ਡਿੱਗਦਾ ਹੋਇਆ ਵੀ ਅੱਖਾਂ ਵਿਚ ਲਾਲ ਲਹੂ ਲੈ ਕੇ ਵੈਰੀਆਂ ਨੂੰ ਕੱਚੀ ਚੀਆਂ ਵੇਖ ਕੇ ਵੱਟਦਾ ਹੋਇਆ ਵੀ ਇਹਨੂੰ ਮਾਰਦਿਆਂ, ਏਦਾਂ ਮਾਰਨ ਦੀ ਬਿਰਤੀ ਰੱਖ ਕੇ ਸੂਰਮੇ ਜੰਗ ਦੇ ਮੈਦਾਨ ਵਿਚ ਡਿੱਗਦੇ ਹਨ।
ਬਾਣੇ ਰੰਗ ਸੁਰੰਗੀ ਸ਼ਰੋਤ ਸੋਮਰੇ,
ਸਤਿਗੁਰਾਂ ਦੇ ਸਿੰਘਾਂ ਦੇ ਸੂਰਮਿਆਂ ਦੇ ਸਰੀਰ ਤੇ ਪਾਏ ਬਾਣੇ ਲਾਲ ਰੰਗ ਦੇ ਹੋ ਰਹੇ ਨੇ, ਉਧਰ ਪਹਾੜੀਆਂ ਦੇ ਸਰੀਰਾਂ ਤੇ ਜਿਹੜੇ ਸੂਰਮੇ ਨੇ ਉਨ੍ਹਾਂ ਦੇ ਸਰੀਰ ਤੇ ਪਾਏ ਹੋਏ ਵੀ ਜਿਹੜੇ ਬਾਣੇ ਨੇ ਉਹ ਲਾਲ ਰੰਗ ਦੇ ਹੋ ਰਹੇ ਨੇ, ਲਾਲ ਰੰਗ ਦਾ ਲਹੂ ਉਨ੍ਹਾਂ ਦੇ ਸਰੀਰ ਦੇ ਉੱਤੇ ਚਮਕਦਾ। ਗੁਰੂ ਕਲਗੀਧਰ ਜੀ ਲਿਖਦੇ ਨੇ ਏਦਾਂ ਜਾਪਦਾ, ਫੁੱਲ ਖਿੜੇ ਜਾਣ ਬਾਗੀ ਬਾਣੇ ਯੋਧਿਆਂ, ਸਰੀਰ ਤੇ ਪਾਏ ਹੋਏ ਸੂਰਮਿਆਂ ਦੇ ਬਾਣੇ ਏਦਾਂ ਜਾਪਦੇ ਨੇ ਜਿਵੇਂ ਸਰੀਰ ਤੇ ਫੁੱਲ ਖਿੜ ਰਹੇ ਹੋਣ, ਕਹਿੰਦੇ ਬਾਗਾਂ ਵਿਚ ਫੁੱਲ ਖਿੜ ਰਹੇ ਹੋਣ।
ਉਛਲੇ ਛੈਲ ਛਲੰਗੀ ਛਾਲੇ ਛੋਬਤੇ,
ਉਛਲ ਉਛਲ ਕੇ ਛਾਲਾਂ ਮਾਰ ਮਾਰ ਕੇ ਮਾਰਦੇ ਨੇ ਪੈਂਤਰੇ ਦੇ ਉੱਤੇ ਨੱਚ ਨੱਚ ਕੇ, ਪੈਦਲ ਸੂਰਮੇ ਲੜ ਰਹੇ ਨੇ ਨਾ, ਉਛਲ ਉਛਲ ਕੇ ਲੜਦੇ ਨੇ ਔਰ ਛਾਲਾਂ ਮਾਰ ਕੇ ਛੋਬਦੇ ਨੇ ਗੁਰੂ ਸਾਹਿਬ ਦੇ ਸਿੰਘ ਬਹਾਦਰ।
ਕੱਛੇ ਕੇਸ ਭਜੰਗੀ ਜੰਗੀ ਛੋਬਦੇ,
ਏੜ ਕਛਹਿਰੇ ਪਾਏ ਹੋਏ ਸਿੰਘਾਂ ਦੇ ਸਿਰਾਂ ਤੇ ਕੇਸ, ਮੁੱਖ ਤੇ ਦਾੜੇ ਪ੍ਰਕਾਸ਼ਮਾਨ ਨੇ, ਔਰ ਬੜੀ ਬਹਾਦਰੀ ਨਾਲ ਸਤਿਗੁਰਾਂ ਦੇ ਭੁਜੰਗੀ, ਭੁਜੰਗੀ ਦਾ ਮਤਲਬ ਹੁੰਦਾ ਉੱਡਣਾ ਸੱਪ, ਜਿਸ ਦਾ ਡੱਸਿਆ ਕੋਈ ਪਾਣੀ ਨਾ ਮੰਗੇ, ਏਦਾਂ ਦੇ ਭੁਜੰਗੀ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੰਗ ਦੇ ਮੈਦਾਨ ਵਿਚ ਸੋਭ ਰਹੇ ਹਨ।
ਲਾਏ ਲਾਏ ਬਲਹਾਰੇ ਲੋਥ ਨਾ ਉੱਠੀਆ,
ਪਹਾੜੀਏ ਬਲ ਲਾ ਲਾ ਕੇ ਹਾਰ ਗਏ ਥੱਕ ਗਏ, ਪਰ ਉਹ ਲੋਥ ਚੁੱਕ ਨਹੀਂ ਸਕੇ, ਹਾਰ ਗਏ ਪਹਾੜੀਏ ਜਮ ਤੁੱਲੇ ਭਾਊ ਦੀ ਲੋਥ ਨੂੰ ਉਹਦੇ ਸਰੀਰ ਨੂੰ ਚੁੱਕ ਨਹੀਂ ਸਕੇ।
ਆਪਣੇ ਲੋਥ ਪਤ ਭਾਰੇ ਮਰ ਕਰ ਗਨ ਬਏ,
ਲੋਥ ਤਾਂ ਕੀ ਚੁੱਕਣੀ ਸੀ, ਹੋਰ ਹਜ਼ਾਰਾਂ ਲੋਥਾਂ ਦੇ ਢੇਰ ਲੱਗ ਗਏ ਉੱਥੇ, ਜਮ ਤੁੱਲੇ ਭਾਊ ਦੀ ਲੋਥ ਤਾਂ ਕੀ ਚੱਕਣੀ ਸੀ, ਹਜ਼ਾਰਾਂ ਲੋਥਾਂ ਹੋਰ ਉੱਥੇ ਢੇਰ ਲੱਗ ਗਏ ਹਨ।
ਮਾਨ ਸਿੰਘ ਅਸਤਾਰੇ ਧਰਿਓ ਰਿਓ ਨਿਸ਼ਾਨ ਪੈ,
ਭਾਈ ਮਾਨ ਸਿੰਘ ਜੀ ਨਿਸ਼ਾਨ ਦੇ ਕੋਲ ਖੜੇ, ਹੱਥ ਚ ਤੇਗ ਫੜੀ ਹੋਈ ਹੈ, ਜਿਹੜਾ ਨੇੜੇ ਆਉਂਦਾ ਨਿਸ਼ਾਨ ਸਾਹਿਬ ਦੇ ਮਾਰ ਕੇ ਤੇਗ, ਉਸੇ ਵੇਲੇ ਉਹਨੂੰ ਸਫਾ ਚੱਟ ਕਰਕੇ ਜ਼ਮੀਨ ਤੇ ਸੁੱਟ ਦਿੰਦੇ ਨੇ।
ਗੁਰ ਪ੍ਰਤਾਪ ਤੇ ਮਾਰੇ ਛੇਰੇ ਗ੍ਰਾਮ ਕੇ,
ਸਤਿਗੁਰਾਂ ਦੇ ਪ੍ਰਤਾਪ ਨਾਲ ਭਾਈ ਮਾਨ ਸਿੰਘ ਜੀ ਲੜ ਰਹੇ ਨੇ, ਔਰ ਇੰਨਾ ਪ੍ਰਤਾਪ ਹੈ ਮੇਰੇ ਸਤਿਗੁਰਾਂ ਦਾ ਕਿ ਪਿੰਡਾਂ ਗ੍ਰਾਮਾਂ ਦੀ ਛੇੜ ਆਉਂਦੀਆਂ ਨਿਸ਼ਾਨ ਸਾਹਿਬ ਕੋਲ, ਪਰ ਨਿਸ਼ਾਨ ਨੂੰ ਕਹਿੰਦੇ ਪਕੜਨਾ ਤਾਂ ਇੱਕ ਪਾਸੇ ਰਿਹਾ, ਵੇਖ ਤੱਕ ਨਹੀਂ ਸਕਦੇ, ਇੰਨੀ ਬਹਾਦਰੀ ਨਾਲ ਭਾਈ ਮਾਨ ਸਿੰਘ ਜੀ ਨਿਸ਼ਾਨ ਦੀ ਰਖਵਾਲੀ ਕਰ ਰਹੇ ਨੇ।
ਮਿਲ ਮਿਲ ਹੋਏ ਤਲਵਾਰੀ ਲੜ ਲੜ ਹੱਥ ਪਰੇ,
ਮਿਲ ਮਿਲ ਕੇ ਤਲਵਾਰਾਂ ਲੈ ਕੇ ਲੜਦੇ ਨੇ, ਲੜ ਲੜ ਕੇ ਹਟ ਗਏ ਹਨ।
ਰੱਖਿਓ ਖੇਤ ਗੁਰ ਭਾਰੀ ਸਿੰਘ ਮਾਰ ਕੇ,
ਇੱਧਰ ਸਿੰਘਾਂ ਨੇ ਜੰਗ ਦੇ ਮੈਦਾਨ ਦੇ ਵਿਚ ਖੇਤ ਭਾਰਾ ਖੇਤ ਜਿਹੜਾ ਸੀ ਜਿੱਥੇ ਨਿਸ਼ਾਨ ਸਾਹਿਬ ਲਾ ਦਿੱਤਾ, ਉਸ ਨਿਸ਼ਾਨ ਸਾਹਿਬ ਤੱਕ ਜਿਹੜੀ ਰਣਭੂਮੀ ਸੀ ਉਹ ਸਿੰਘਾਂ ਨੇ ਆਪਣੇ ਕਬਜ਼ੇ ਚ ਰੱਖੀ, ਉਹਦੇ ਵਿਚ ਦੁਸ਼ਮਣ ਨੂੰ ਨਹੀਂ ਵੜਨ ਦਿੱਤਾ। ਨਿਸ਼ਾਨ ਸਾਹਿਬ ਟੱਪ ਕੇ ਕੋਈ ਦੁਸ਼ਮਣ ਅੱਗੇ ਨਹੀਂ ਆ ਸਕਿਆ।
ਫਿਰ ਉਹ ਨਿਸ਼ਾਨ ਅਗਾਰੀ
ਨਿਸ਼ਾਨ ਸਾਹਿਬ ਦੇ ਅੱਗੇ ਸਿੰਘ ਖਲੋਤੇ ਰਹੇ, ਉਥੋਂ ਆਪਣੇ ਪੈਰ ਕਿਸੇ ਸਿੰਘ ਨੇ ਕਿਸੇ ਸੂਰਮੇ ਨੇ ਨਹੀਂ ਹਿਲਾਏ। ਬੜੀ ਬਹਾਦਰੀ ਨਾਲ, ਸੂਰਬੀਰਤਾ ਨਾਲ, ਦਲੇਰੀ ਨਾਲ ਸਿੰਘ ਲੜਦੇ ਰਹੇ।
ਹਾਰੀ ਜਮੂ ਪਹਾੜੀ ਪਿੱਛੇ ਹਟ ਗਏ।
ਔਰ ਇਧਰ ਹੁਣ ਪਹਾੜੀਆਂ ਦੀ ਜਿਹੜੀ ਫੌਜ ਸੀ ਉਹਨਾਂ ਵੇਖਿਆ ਵੀ ਅੱਗੇ ਜਾ ਕੇ ਮਰਨਾ ਹੀ ਹੈ, ਹੁਣ ਉਹ ਪਿੱਛੇ ਹਟਣ ਲੱਗ ਪਏ। ਉਨ੍ਹਾਂ ਆਖਿਆ ਵੀ ਨਾ ਅਸੀਂ ਲੋਥ ਚੁੱਕ ਸਕਣੀ ਹੈ, ਨਾ ਨਿਸ਼ਾਨ ਸਾਹਿਬ ਪਕੜ ਸਕਣਾ। ਇਹ ਤਾਂ ਉਹ ਗੱਲ ਕਹਿ ਦਿੱਤੀ ਰਾਜੇ ਘਮੰਡ ਚੰਦ ਕਟੋਚੀਏ ਨੇ ਵੀ ਤੁਸੀਂ ਪੰਜ ਦਸ ਵੀਹ ਪੰਜਾਹ ਮੱਛਰ ਇਕੱਠੇ ਹੋ ਕੇ ਪਹਾੜ ਨੂੰ ਟੱਕਰ ਮਾਰੋ ਤੇ ਤੋੜ ਦਿਓ। ਇਹ ਪਹਾੜ ਨੀ ਜੇ ਟੁੱਟਣ ਵਾਲਾ, ਇਹ ਨਿਸ਼ਾਨ ਨੀ ਸਾਡੇ ਕੋਲੋਂ ਖੋਇਆ ਜਾਣ ਵਾਲਾ, ਨਾ ਅਸੀਂ ਜਮ ਤੁੱਲੇ ਭਾਉ ਦੀ ਲੋਥ ਚੁੱਕਣੀ। ਉਹ ਤਾਂ ਮਰ ਗਿਆ, ਹੁਣ ਉਹਦੀ ਮਰੇ ਦੀ ਮਿੱਟੀ ਕੀ ਕਰਨੀ, ਆਪ ਕਾਹਨੂੰ ਮਰਦੇ ਆ, ਆਪਣੀਆਂ ਜਾਨਾਂ ਕਾਹਨੂੰ ਗਵਾਉਂਦੇ ਆ। ਇਹ ਸੋਚ ਕੇ ਸਮਝ ਕੇ ਕਈ ਪਹਾੜੀਏ ਪਿੱਛੇ ਹਟ ਗਏ।
ਹਾਰੀ ਜਮੂ ਪਹਾੜੀ ਪਿੱਛੇ ਹਟ ਗਏ।
ਇਹ ਪਹਾੜੀ ਫੌਜ ਸੀ ਹਾਰ ਗਈ, ਤੇ ਹਾਰ ਕੇ ਹੁਣ ਸਾਰੇ ਪਿਛਾਂ ਨੂੰ ਹਟ ਗਏ।
ਦੋਏਰਾ ਭਈ ਸਾਂਝ ਤਬ ਭੀਖਨਾ ਅਸਤੇ ਸੂਰਜ ਆਏ।
ਜੀ ਸਾਂਝ ਦਾ ਸਮਾਂ ਹੋ ਗਿਆ, ਸ਼ਾਮ ਪੈ ਗਈ ਲੜਦਿਆਂ ਲੜਦਿਆਂ, ਤੇ ਸੂਰਜ ਅਸਤ ਹੋ ਗਿਆ। ਹੁਣ ਮਰਿਆਦਾ ਸੀ ਉਹਨਾਂ ਸਮਿਆਂ ਜਦੋਂ ਸੂਰਜ ਅਸਤ ਹੁੰਦਾ ਸੀ ਜੰਗ ਬੰਦ ਕਰ ਦਿੱਤਾ ਜਾਂਦਾ ਸੀ, ਫਿਰ ਅਗਲੇ ਦਿਨ ਸ਼ੁਰੂ ਹੁੰਦਾ ਸੀ ਜੰਗ। ਤੋ ਇਸ ਪ੍ਰਕਾਰ ਨਾਲ ਸੂਰਜ ਅਸਤ ਹੋ ਗਿਆ, ਸੂਰਜ ਅਸਤ ਹੋ ਗਿਆ ਤੇ ਉਸ ਵਕਤ ਜਿਹੜਾ ਜੰਗ ਸੀ ਸਾਂਝ ਦਾ ਸਮਾਂ ਹੋ ਗਿਆ।
ਕਹਾਂ ਲਗੇ ਵਰਣਨ ਕਰੋ ਭਇਓ ਯੁੱਧ ਜਿਸ ਪਾਏ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੇ ਤੱਕ ਵਰਣਨ ਕਰਾਂ, ਮੇਰੇ ਕੋਲ ਇੱਕ ਕਲਮ ਹੈ, ਮੈਂ ਇੱਕ ਕਲਮ ਨਾਲ ਕਿੰਨਾ ਕੁ ਵਰਣਨ ਕਰਾਂ ਕਿ ਕਿੰਨਾ ਕੁ ਜੰਗ ਹੋਇਆ ਉੱਥੇ, ਕਿੰਨਾ ਕੁ ਘਮਾਸਾਨ ਜੰਗ ਹੋਇਆ। ਜਮ ਤੁੱਲੇ ਭਾਉ ਦੀ ਲੋਥ ਚੁੱਕਣ ਵਾਸਤੇ ਕਿਵੇਂ ਉਹ ਅੱਗੇ ਵਧ ਕੇ ਆਉਂਦੇ ਰਹੇ, ਨਿਸ਼ਾਨ ਖੋਣ ਵਾਸਤੇ ਤੇ ਸਿੰਘ ਕਿਵੇਂ ਉਹਨਾਂ ਦਾ ਮੁਕਾਬਲਾ ਕਰਦੇ ਰਹੇ, ਕਿੰਨਾ ਕੁ ਭਿਆਨਕ ਘਮਾਸਾਨ ਜੰਗ ਹੋਇਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੱਸ ਨਹੀਂ ਸਕਦਾ, ਮੈਂ ਕਹਿ ਨਹੀਂ ਸਕਦਾ, ਤੁਸੀਂ ਆਪਣੀ ਸੁਰਤੀ ਉੱਥੇ ਲੈ ਕੇ ਚਲੇ ਜਾਓ ਤੇ ਸ਼ਾਇਦ ਤੁਸੀਂ ਆਪਣੇ ਅੰਦਰ ਅਨੁਭਵ ਕਰ ਸਕੋ ਕਿ ਕਿਤਨਾ ਭਿਆਨਕ ਜੰਗ ਹੋ ਰਿਹਾ। ਪਰ ਵੈਸੇ ਉਹ ਸ਼ਬਦਾਂ ਵਿਚ ਕਥਨ ਨਹੀਂ ਹੋ ਸਕਦਾ, ਇਤਨਾ ਭਿਆਨਕ ਜੰਗ ਹੋਇਆ।
ਕਿਉਂ ਭਈ ਦੋਏ ਦਿਸ਼ਤੇ ਜੋਧਾ ਮਿਟ ਗਏ।
ਸ਼ਾਮ ਦਾ ਸਮਾਂ ਆਇਆ ਤੇ ਦੋਵਾਂ ਪਾਸਿਆਂ ਦੇ ਸੂਰਮੇ ਹਟਣ ਲੱਗੇ, ਉਹ ਵੀ ਹਟ ਕੇ ਪਹਾੜੀਏ ਤੇ ਇਧਰ ਸਿੰਘ ਵੀ ਜਿਹੜੇ ਸਨ ਆਪੋ ਆਪਣੇ ਮੋਰਚਿਆਂ ਨੂੰ ਮੁੜਨ ਲੱਗੇ।
ਤੀਨ ਜਾਮ ਲੜ ਕੇ ਤਿਪਤੇ।
ਤਿੰਨ ਪਹਿਰਾਂ ਤੱਕ ਜੰਗ ਹੋਇਆ, ਇੱਕ ਪਹਿਰ ਤਿੰਨ ਘੰਟਿਆਂ ਦਾ ਹੁੰਦਾ, ਨੌ ਘੰਟੇ ਜੰਗ ਹੋਇਆ ਲਗਾਤਾਰ ਨਿਰੰਤਰ। ਤਿੰਨ ਪਹਿਰ ਤੱਕ ਜੰਗ ਲੜ ਲੜ ਕੇ ਹੁਣ ਸਭ ਰੱਜ ਗਏ ਨੇ, ਤ੍ਰਿਪਤ ਹੋ ਗਏ ਨੇ।
ਸ਼ਰਮ ਸੁਪੱਟ ਸਭ ਹੈ ਜੁੱਤ ਹੋਏ।
ਇੰਨੇ ਸੂਰਮੇ ਸੀ ਲੜ ਲੜ ਕੇ ਥੱਕ ਗਏ, ਘੋੜੇ ਥੱਕ ਗਏ ਲੜਦਿਆਂ ਲੜਦਿਆਂ ਸਾਰਾ ਦਿਨ।
ਮਰੇ ਹਜ਼ਾਰੋਂ ਗਿਣੇ ਨਾ ਕੋਈ।
ਹਜ਼ਾਰਾਂ ਦੀ ਗਿਣਤੀ ਚ ਮਰੇ ਪਏ ਨੇ ਸੂਰਮੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਗਿਣੇ ਨਹੀਂ ਜਾ ਸਕਦੇ।
ਸਨੇ ਸਨੇ ਨਿਜ 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 ਦਿਸ਼ਮੁਰੇ।
ਸਨੇ ਸਨੇ ਸਹਿਜੇ ਸਹਿਜੇ ਆਪੋ ਆਪਣੀ ਦਿਸ਼ਾ ਨੂੰ ਮੁੜਨ ਲੱਗੇ, ਪਹਾੜੀਏ ਪਿਛਾ ਆਪਣੇ ਡੇਰਿਆਂ ਨੂੰ ਜਾਣ ਲੱਗੇ, ਇਧਰ ਸਿੰਘ ਪਿੱਛੇ ਆਪਣੇ ਡੇਰਿਆਂ ਨੂੰ ਮੁੜਨ ਲੱਗੇ।
ਘਾਇਲ ਸੰਭਾਲਤ ਸਭ ਤੁਰੇ।
ਆਪੋ ਆਪਣੇ ਘਾਇਲਾਂ ਨੂੰ, ਜਿਹੜੇ ਜ਼ਖਮੀ ਸਨ ਉਹਨਾਂ ਘਾਇਲਾਂ ਨੂੰ, ਜ਼ਖਮੀਆਂ ਨੂੰ ਸੰਭਾਲ ਸੰਭਾਲ ਕੇ ਅੱਜ ਦਾ ਜਿਹੜਾ ਜੰਗ ਲੜਿਆ ਖਾਲਸੇ ਨੇ, ਅੱਜ ਦੇ ਇਸ ਜੰਗ ਦੇ ਵਿਚ ਫਤਿਹ ਗੁਰੂ ਖਾਲਸੇ ਪੰਥ ਦੀ ਹੋਈ ਹੈ। ਇਸ ਜੰਗ ਦੇ ਵਿਚ ਜਿੱਤ ਗੁਰੂ ਖਾਲਸੇ ਦੀ ਹੋਈ ਹੈ, ਕਿਉਂਕਿ ਜਮਤੁੱਲੇ ਭਾਉ ਦੀ ਲੋਥ ਜਿਹੜੀ ਉਹ ਚੁੱਕਣ ਨਹੀਂ ਦਿੱਤੀ ਸਿੰਘਾਂ ਨੇ। ਜੋ ਕਿਹਾ ਸੀ ਨਾ ਆਲਮ ਸਿੰਘ ਨੱਚਣੇ ਨੇ, ਕਹਿੰਦਾ ਕੋਈ ਆਵੇ ਦੋ ਸਿਰਾਂ ਵਾਲਾ ਆਵੇ ਤੇ ਭਾਵੇਂ ਚੁੱਕ ਕੇ ਲੈ ਜੇ ਕੋਈ ਲੋਥ ਨੂੰ, ਪਰ ਇੱਕ ਸਿਰ ਵਾਲੇ ਨੂੰ ਨੀ ਮੈਂ ਚੁੱਕਣ ਦਿੰਦਾ। ਇੱਕ ਸਿਰ ਵਾਲੇ ਹੀ ਆਏ ਸੀ ਸਾਰੇ, ਦੋ ਸਿਰਾਂ ਵਾਲਾ ਤਾਂ ਹੈ ਹੀ ਨਹੀਂ ਸੀ ਕੋਈ ਜਿਹੜਾ ਲੋਥ ਚੁੱਕ ਕੇ ਲਿਜਾਂਦਾ। ਤੋ ਇਸ ਪ੍ਰਕਾਰ ਨਾਲ ਇਹ ਫਤਿਹ ਹੋਈ ਹੈ, ਸਿੰਘਾਂ ਦੀ ਆਪੋ ਆਪਣੇ ਜ਼ਖਮੀਆਂ ਨੂੰ ਸੰਭਾਲਣ ਲੱਗੇ ਹਨ।
ਰਚੇ ਮੋਰਚੇ ਸਿੰਘਨ ਜਹਾਂ।
ਜਿੱਥੇ ਜਿੱਥੇ ਸਿੰਘਾਂ ਨੇ ਆਪੋ ਆਪਣੇ ਮੋਰਚੇ ਰਚੇ ਹੋਏ ਸਨ,
ਮਿਸਲ ਫਿਰੇ ਜੈ ਕਾ,
ਜਿੱਥੇ ਜਿੱਥੇ ਆਪੋ ਆਪਣੀਆਂ ਮਿਸਲਾਂ, ਕਿਉਂਕਿ ਮਿਸਲਾਂ ਸੀ ਨਾ ਸਿੰਘਾਂ ਦੀਆਂ, ਜਥੇ ਬਣੇ ਹੋਏ ਸੀ ਸੌ ਸੌ ਦੋ ਦੋ ਸੌ ਪੰਜ ਪੰਜ ਸੌ ਦਿਆਂ ਦੇ, ਆਪੋ ਆਪਣੇ ਜਥਿਆਂ ਡੇਰਿਆਂ ਚ ਰਹਿਣਾ ਸੀ ਸਾਰਿਆਂ ਨੇ, ਜਿੱਥੇ ਜਿੱਥੇ ਆਪੋ ਆਪਣੀਆਂ ਮਿਸਲਾਂ ਦੇ ਡੇਰੇ ਸਨ, ਮੋਰਚੇ ਸਨ, ਉਥੇ ਆ ਕੇ ਸਿੰਘ ਟਿਕਣ ਲੱਗੇ ਹਨ।
ਕੋ ਕੋ ਚੁਬਕ ਛੁੱਟ ਦਿਸ ਕਾਲਾ,
ਰਾਤ ਦਾ ਸਮਾਂ, ਕੋਈ ਨਾ ਕੋਈ ਬੰਦੂਕ ਚੱਲ ਰਹੀ ਹੈ, ਬਿਲਕੁਲ ਜੰਗ ਖਤਮ ਨਹੀਂ ਹੋਇਆ। ਗੋਲੀ ਚੱਲਣ ਦਾ ਮਤਲਬ ਹੁੰਦਾ ਵੀ ਦੁਸ਼ਮਣ ਨੂੰ ਪਤਾ ਲੱਗਦਾ ਰਹੇ ਵੀ ਜਾਗਦੇ ਕਿਤੇ ਨਾ ਸਮਝਣ, ਰਾਤ ਨੂੰ ਸੁੱਤੇ ਪਿਆਂ ਤੇ ਹਮਲਾ ਕਰ ਦਈਏ। ਕੋਈ ਕੋਈ ਗੋਲੀ ਉਹ ਰਾਤ ਦੇ ਸਮੇਂ ਹਨੇਰੇ ਵਿਚ ਵੀ ਚੱਲ ਰਹੀ ਹੈ।
ਆਪਣੀ ਆਪਣੀ ਕਰ ਸੰਭਾਲਾ,
ਆਪੋ ਆਪਣੀ, ਉਧਰ ਪਹਾੜੀਏ ਵੀ ਆਪਣੇ ਆਪਣੇ ਜ਼ਖਮੀਆਂ ਨੂੰ ਸੰਭਾਲ ਰਹੇ ਨੇ, ਇਧਰ ਸਿੰਘ ਵੀ ਆਪੋ ਆਪਣੇ ਜਿਹੜੇ ਜ਼ਖਮੀ ਸੂਰਮੇ ਨੇ ਉਹਨਾਂ ਨੂੰ ਸੰਭਾਲ ਰਹੇ ਨੇ।
ਜਿਨ ਸਿੰਘਨ ਰਣ ਤਿਆਗੇ ਪ੍ਰਾਨਾ, ਸੁਰਪੁਰ ਗਏ ਰੋਡ ਵਿਮਾਨਾ।
ਜਿਨ੍ਹਾਂ ਸਿੰਘਾਂ ਨੇ ਜੰਗ ਦੇ ਮੈਦਾਨ ਚ ਸ਼ਹੀਦੀ ਪ੍ਰਾਪਤ ਕੀਤੀ, ਜਿਹੜੇ ਵੀਰ ਗਤੀ ਨੂੰ ਪ੍ਰਾਪਤ ਹੋਏ ਨੇ, ਉਹ ਖਾਲਸਾ ਜੀ ਗੁਰੂ ਕਲਗੀਧਰ ਦੇ ਚਰਨਾਂ ਵਿਚ ਸੱਚਖੰਡ ਜਾ ਵਿਰਾਜੇ ਹਨ। ਉਹਨਾਂ ਨੂੰ ਮਹਾਰਾਜ ਜੀ ਦੇ ਚਰਨਾਂ ਵਿਚ ਸਦੀਵੀ ਕਾਲ ਲਈ ਜਗ੍ਹਾ ਮਿਲ ਗਈ ਹੈ।
ਘਾਇਲ ਕਿਸੇ ਕੇ ਉਠਾਵਤ ਲਿਆਏ,
ਘਾਇਲ ਸਨ, ਉਹਨਾਂ ਘਾਇਲ ਸਿੰਘਾਂ ਨੂੰ ਸਿੰਘ ਚੁੱਕ ਕੇ ਲੈ ਕੇ ਆਏ ਹਨ।
ਕੀਤਕ ਚੱਲ ਆਪਣ ਹੀ ਆਏ,
ਕਈ ਜ਼ਖਮੀ ਸਨ, ਤੁਰ ਸਕਦੇ ਸੀ, ਉਹ ਆਪੇ ਹੀ ਤੁਰ ਕੇ ਆ ਗਏ ਹਨ।
ਦਰਸ਼ਨ ਪ੍ਰਭੂ ਪੁਰਖ ਕੋ ਕੀਨਤ, ਸਕਲ ਖਾਲਸਾ ਆਨੰਦ ਪੀਨਸ।
ਸਿੰਘਾਂ ਨੇ ਆ ਕੇ ਗੁਰੂ ਕਲਗੀਧਰ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰੇ ਖਾਲਸੇ ਦੇ ਅੰਦਰ ਆਨੰਦ ਵਰਤ ਗਿਆ।
ਸਰਬ ਪ੍ਰਸੰਗ ਜੰਗ ਕੋ ਕਹਿਓ,
ਜਿਵੇਂ ਜਿਵੇਂ ਜੰਗ ਹੋਇਆ ਉਹ ਸਾਰੇ ਜੰਗ ਦਾ ਪ੍ਰਸੰਗ ਗੁਰੂ ਕਲਗੀਧਰ ਜੀ ਨੂੰ ਸਿੰਘ ਦੱਸਦੇ ਹਨ।
ਜਮਤੁੱਲਾ ਖੇਤੇ ਮੈਂ ਰਹਿਓ,
ਕਿ ਮਹਾਰਾਜ ਜਮਤੁੱਲੇ ਭਾਊ ਦੀ ਲਾਸ਼ ਜੰਗ ਦੇ ਮੈਦਾਨ ਚ ਹੀ ਰਹੀ ਹੈ, ਉਹ ਅੱਜ ਅਸੀਂ ਦੁਸ਼ਮਣ ਨੂੰ ਚੁੱਕਣ ਨਹੀਂ ਦਿੱਤੀ।
ਲੋਤੇ ਰਗਨ ਪਰੇ ਲੈ ਨਿਸ਼ਾਨ ਮਾਨ ਸਿੰਘ ਖਰੇ।
ਜਮਤੁੱਲੇ ਭਾਊ ਦੀ ਲੋਤ ਚੁੱਕਣ ਵਾਸਤੇ ਬੜੇ ਆਏ ਸੀ ਪਹਾੜੀਏ ਚੜ ਕੇ, ਪਰ ਅਸੀਂ ਜਮਤੁੱਲੇ ਭਾਊ ਦੀ ਲੋਥ ਚੁੱਕਣ ਨਹੀਂ ਦਿੱਤੀ। ਭਾਈ ਮਾਨ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਖਲੋ ਗਏ ਸਨ, ਔਰ ਉਸ ਨਿਸ਼ਾਨ ਦੀ ਰਖਵਾਲੀ ਕਰਦਿਆਂ ਜਮਤੁੱਲੇ ਭਾਊ ਦੀ ਲੋਥ ਅਸੀਂ ਚੁੱਕਣ ਨਹੀਂ ਦਿੱਤੀ।
ਰਾਵਰ ਕੇ ਪ੍ਰਤਾਪ ਕਰ ਸਾਰੇ,
ਮਹਾਰਾਜ ਇਹ ਸਭ ਤੁਹਾਡਾ ਪ੍ਰਤਾਪ ਹੈ, ਤੁਹਾਡੇ ਪ੍ਰਤਾਪ ਕਰਕੇ ਅਸੀਂ ਅੱਜ ਜੰਗ ਚ ਲੜੇ ਹਾਂ।
ਨੇੜੇ ਟੁਕੇ ਨਜਬ ਬੋ ਮਾਰੇ,
ਮਹਾਰਾਜ ਜੀ ਨੇੜੇ ਨਹੀਂ ਟੁਕ ਸਕੇ ਦੁਸ਼ਮਣ, ਅਸੀਂ ਇੰਨੀ ਮਾਰ ਮਾਰੀ ਹੈ।
ਗਏ ਹਾਰ ਹਟ ਗਏ ਪਿਛਾਰੇ,
ਆਖਿਰਕਾਰ ਦੁਸ਼ਮਣ ਹਾਰ ਕੇ ਪਿਛਾਂ ਹਟ ਗਏ, ਪਿਛਾਂ ਨੂੰ ਮੁੜ ਗਏ, ਅੱਗੇ ਨਹੀਂ ਆ ਸਕੇ।
ਸਤਿਗੁਰ ਰਾਖੀ ਲਾਜ ਹਮਾਰੀ,
ਮਹਾਰਾਜ ਜੋ ਸਿੰਘਾਂ ਨੇ ਵਚਨ ਕੀਤਾ ਸੀ ਕਿ ਲੋਥ ਚੁੱਕਣ ਨਹੀਂ ਦੇਣੀ, ਮਹਾਰਾਜ ਤੁਸੀਂ ਕਿਰਪਾ ਕਰਕੇ ਆਪਣੇ ਸਿੰਘਾਂ ਦੇ ਬਚਨ ਪਾਲੇ ਨੇ, ਆਪਣੇ ਸੇਵਕਾਂ ਦੀ ਲਾਜ ਰੱਖੀ ਹੈ।
ਪ੍ਰਭ ਕੀ ਨਸ ਭਲਾ, ਸੰਗਤ ਕੋ ਜਮਤੁਲ ਜਮਤੁੱਲਾ।
ਮਹਾਰਾਜ ਜੀ ਹੱਸਦਿਆਂ ਹੋਇਆ ਬੋਲੇ, ਕਹਿੰਦੇ ਭਲਾ ਕੀਤਾ ਪਰਮੇਸ਼ਰ ਨੇ, ਭਲਾ ਕੀਤਾ, ਕਿਉਂਕਿ ਇਹ ਜਮਤੁੱਲਾ ਗੁਰੂ ਕੀ ਸੰਗਤ ਵਾਸਤੇ ਜਮਤੁੱਲ ਸੀ, ਇਹ ਜੰਮਾਂ ਦੇ ਤੁੱਲ ਸੀ, ਗੁਰੂ ਕੀ ਸੰਗਤ ਨੂੰ ਇਹ ਬੜਾ ਤੰਗ ਤੇ ਪਰੇਸ਼ਾਨ ਕਰਦਾ ਸੀ।
ਰੇਤ ਬਿਖਾਦ ਮਾਰ ਸੋਲੀਨਸ,
ਖਾਲਸਾ ਜੀ ਸੰਗਤ ਆਉਂਦੀ ਸੀ ਨਾ ਜਦੋਂ ਰਸਤੇ ਵਿਚ, ਤੇ ਜਮਤੁੱਲਾ ਉਹਨਾਂ ਤੇ ਹਮਲਾ ਕਰਦਾ ਸੀ, ਸੰਗਤ ਆਉਂਦੇ ਜਾਂਦੇ ਸਿੱਖਾਂ ਨੂੰ ਤੰਗ ਕਰਦਾ ਸੀ। ਮਹਾਰਾਜ ਕਹਿੰਦੇ ਚੰਗਾ ਹੋਇਆ ਪਾਪੀ ਮਾਰਿਆ ਗਿਆ ਹੈ।
ਚੌਂ ਦਿਸ਼ਕੇ ਸਿੱਖ ਸੁਖੀਆ ਕੀਨਸ,
ਚਾਰਾਂ ਦਿਸ਼ਾਵਾਂ ਦੇ ਸਿੱਖ ਤੁਸੀਂ ਸੁਖੀ ਕਰ ਦਿੱਤੇ ਨੇ, ਜਮਤੁੱਲੇ ਨੂੰ ਮਾਰ ਕੇ ਤੁਸੀਂ ਚਾਰਾਂ ਦਿਸ਼ਾਵਾਂ ਦੀ ਸੰਗਤ ਖੁਸ਼ ਕਰ ਦਿੱਤੀ ਹੈ।
ਕਰਿਓ ਖਾਲਸੇ ਕੋ ਸਨਮਾਨਾ,
ਮਹਾਰਾਜ ਜੀ ਨੇ ਸਾਰੇ ਖਾਲਸੇ ਦਾ ਬੜਾ ਸਨਮਾਨ ਕੀਤਾ, ਖਾਲਸੇ ਦਾ ਬੜਾ ਸਤਿਕਾਰ ਕੀਤਾ।
ਕਰ ਕਰ ਖੁਸ਼ੀ ਆਨੰਦ ਨਿਧਾਨਾ,
ਖੁਸ਼ੀ ਕਰ ਕਰਕੇ ਬੜਾ ਭਾਰੀ ਆਨੰਦ ਵਰਤਾਇਆ ਮਹਾਰਾਜ ਜੀ ਨੇ।
ਕੀਤਕ ਘਾਇਲ ਆਏ ਹਜ਼ੂਰ,
ਕਈ ਘਾਇਲ ਜਿਹੜੇ ਮਹਾਰਾਜ ਜੀ ਦੇ ਹਜ਼ੂਰ ਆਏ ਸਨ।
ਕੀਤਕ ਨਿਜ ਡੇਰਨ ਮੈਸੂਰ,
ਕਈ ਜਿਹੜੇ ਸਾਨੂੰ ਆਪੋ ਆਪਣੇ ਡੇਰਿਆਂ ਤੇ ਲਟਾਏ ਹੋਏ ਨੇ।
ਸਾਲ ਪੱਤਰ ਸਭ ਕੋ ਦਿਲਵਾਇਓ,
ਮਹਾਰਾਜ ਜੀ ਨੇ ਸਾਲ ਪੱਤਰ, ਖਾਲਸਾ ਜੀ ਬੜੀ ਵਧੀਆ ਔਖ ਦੀ ਸੀ ਉਸ ਸਮੇਂ ਚ ਜ਼ਖਮਾਂ ਤੇ ਲਾਉਣ ਵਾਲੀ, ਮਹਾਰਾਜ ਜੀ ਨੇ ਸਾਲ ਪੱਤਰ ਸਾਰਿਆਂ ਨੂੰ ਆਪਣੇ ਹੱਥੀਂ ਦਵਾਏ ਨੇ। ਗੁਰੂ ਵੈਸੇ ਸਾਲ ਪੱਤਰ ਦੀ ਵੀ ਕਲਾ, ਦੂਜਾ ਸਤਿਗੁਰੂ ਆਪਣੇ ਹੱਥੀਂ ਦਿੰਦੇ ਸੀ, ਤੇ ਜਿਹਦੇ ਉਹ ਜ਼ਖਮ ਤੇ ਲੱਗਦਾ ਸੀ ਉਹਦਾ ਜ਼ਖਮ ਇੱਕ ਰਾਤ ਵਿੱਚ ਹੀ ਠੀਕ ਹੋ ਜਾਂਦਾ ਸੀ।
ਕਾਵ ਖਾਦ ਤੁਰਤ ਬਿਨ ਸਾਇਓ,
ਜਿਹੜਾ ਕਾਵ ਸੀ ਉਹਦੀ ਦਰਦ ਬਿਲਕੁਲ ਖਤਮ ਹੋ ਜਾਂਦੀ ਸੀ ਜਦੋਂ ਮਹਾਰਾਜ ਜੀ ਦੇ ਹੱਥਾਂ ਦਾ ਸਾਲ ਪੱਤਰ ਲਾਇਆ ਜਾਂਦਾ ਹੈ।
ਸੁਚੇਤ
ਦਿਨ ਤੱਕ ਉਹ ਜ਼ਖਮੀ ਸਿੰਘ ਫਿਰ ਤਿਆਰ ਬਰ ਤਿਆਰ ਹੋ ਜਾਂਦੇ ਨੇ ਲੜਨ ਵਾਸਤੇ।
ਆਹਵੀਤ
ਸ਼ਸਤਰ ਪਕੜ ਕੇ ਜੰਗ ਲੜਨ ਵਾਸਤੇ ਫਿਰ ਤਿਆਰ ਬਰ ਤਿਆਰ ਹੋ ਜਾਂਦੇ ਨੇ ਸੂਰਮੇ।
ਬ੍ਰਿੰਦ ਮਸਾਲ ਜਲਤ ਗੁਰ ਆਗੇ,
ਰਾਤ ਦਾ ਸਮਾਂ ਅਨੇਕਾਂ ਮਸ਼ਾਲਾਂ ਜਲ ਰਹੀਆਂ ਨੇ ਬਲ ਰਹੀਆਂ ਨੇ।
ਗੁਰ ਸਿੱਖ ਗੁਰ ਦਰਸ਼ਨ ਅਨਰਾਗੇ,
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ।
ਬਹੁਤੀ ਦੇਗ ਬਹੁਤੀ ਦੇਗ ਤਿਆਵਲ ਹੋਏ,
ਬੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਈ ਆ, ਲੰਗਰ ਨਹੀਂ ਤਿਆਰ ਹੋਇਆ ਅੱਜ, ਦੇਗ ਤਿਆਰ ਹੋਈ ਆ ਗਰਮ ਗਰਮ ਕੜਾਹ ਪ੍ਰਸ਼ਾਦ ਦੀ।
ਮਨ ਭਾਵਨ ਪਿਆਚ ਕਰ ਸਭ ਕੋਈ,
ਸਭ ਨੂੰ ਮਨ ਭਾਉਣ ਦੀ ਦੇਗ ਸਭ ਨੂੰ ਵਰਤਾਈ ਹੈ। ਜਿੰਨੇ ਸਿੰਘ ਸਨ ਸਾਰੇ ਦਿਨ ਦੇ ਲੜਨ ਵਾਲੇ ਸਰੀਰ ਨੂੰ ਤਾਕਤ ਵੀ ਚਾਹੀਦੀ ਹੈ, ਤਰਾਵਟ ਹੁੰਦੀ ਹੈ ਦੇਗ ਵਿਚ, ਤੇ ਗਰਮ ਗਰਮ ਦੇਗ ਸਾਰਿਆਂ ਨੂੰ ਛਕਣ ਵਾਸਤੇ ਖੁੱਲੇ ਗੱਫੇ ਵਰਤਾਏ ਨੇ।
ਅਬਨੰਦਤ ਗੁਰ ਨੰਦਨ ਖਾਇਓ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਦੇਗ ਛਕੀ ਹੈ।
ਰਣ ਤੇ ਸ਼ਸਤਰ ਸਹਿਤ ਸੁਹਾਇਓ,
ਭਾਈ ਬਾਬਾ ਅਜੀਤ ਸਿੰਘ ਜੀ ਜੋ ਸ਼ਸਤਰਾਂ ਸਹਿਤ ਰਣ ਦੇ ਮੈਦਾਨ ਵਿਚ ਸੋਭਨੀਕ ਹਨ,
ਉਹਦੇ ਸਿੰਘ ਤਲ ਸਹਿ ਪ੍ਰਸੰਸ ਰਣ ਮੈਂ ਗਾਡੇ ਸ਼ਤਰਨ ਧੁੰਸੈ।
ਭਾਈ ਉਹਦੇ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਦੀ ਬੜੀ ਪ੍ਰਸੰਸਾ ਕੀਤੀ। ਗੁਰੂ ਕਲਗੀਧਰ ਨੂੰ ਕਹਿੰਦੇ ਪਾਤਸ਼ਾਹ ਜੀ ਤੁਹਾਡੇ ਸਾਹਿਬਜ਼ਾਦੇ ਨੇ ਜੰਗ ਦੇ ਮੈਦਾਨ ਵਿਚ ਤੀਰ ਚਲਾ ਕੇ ਬੜਿਆਂ ਦੁਸ਼ਮਣਾਂ ਨੂੰ ਸੋਧਾ ਲਾਇਆ, ਬਹੁਤ ਦੁਸ਼ਮਣਾਂ ਦਾ ਵਿਧਵੰਸ ਕੀਤਾ ਹੈ, ਨਾਸ ਕੀਤਾ ਹੈ।
ਸਿੰਘ ਸਥਿਰੇ ਮੋਰਚੇ ਮਈਆ,
ਸਭ ਆਪੋ ਆਪਣੇ ਮੋਰਚਿਆਂ ਚ ਸਥਿਰ ਹੋ ਕੇ ਲੜਦੇ ਰਹੇ ਨੇ।
ਕਿਨਿਤ ਗਈ ਦੇਗ ਜੈ ਕਈਆ,
ਸਾਰਿਆਂ ਵਾਸਤੇ ਦੇਗ ਪੁੱਜ, ਜਿਹੜੇ ਸਿੰਘ ਮੋਰਚਿਆਂ ਵਿਚ ਸੀ ਸਭ ਵਾਸਤੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਉਹ ਸਾਰਿਆਂ ਵਾਸਤੇ ਸਾਰਿਆਂ ਦੇ ਮੋਰਚਿਆਂ ਵਿਚ ਪਹੁੰਚਦੀ ਕੀਤੀ ਹੈ।
ਨਿਜ ਦਲ ਛਾਂਡੇ ਗਾਡੇ ਰਹੀ ਹੈ,
ਸਭ ਨੂੰ ਕਹਿ ਦਿੱਤਾ ਕਿ ਸਭ ਆਪੋ ਆਪਣੀਆਂ ਥਾਵਾਂ ਤੇ ਪਰਪੱਕ ਹੋ ਕੇ ਰਹਿਣਾ।
ਸਤਨਾਮ ਜਪ ਰਿਪ ਦਿਸ਼ ਲਈਐ,
ਨਾਲੇ ਜਪਦੇ ਰਹੋ ਸਾਰੀ ਰਾਤ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਦਾ ਜਾਪ ਜਪਦੇ ਰਹੋ ਔਰ ਦੁਸ਼ਮਣਾਂ ਵੱਲ ਵੇਖ ਕੇ ਤਿਆਰ ਬਰ ਤਿਆਰ ਰਹੋ, ਕਿਉਂਕਿ ਪਹਾੜੀ ਬੜੇ ਕੱਚੇ ਹੁੰਦੇ ਨੇ, ਇਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ, ਇਹ ਰਾਤ ਨੂੰ ਵੀ ਹਮਲਾ ਕਰ ਸਕਦੇ ਨੇ। ਇਸ ਕਰਕੇ ਮਹਾਰਾਜ ਜੀ ਦੇ ਸਿੰਘਾਂ ਨੂੰ ਸਾਰਿਆਂ ਨੂੰ ਸੁਚੇਤ ਕਰ ਦਿੱਤਾ ਭਾਈ ਉਹਦੇ ਸਿੰਘ ਹੋਣਾ ਨੇ, ਕਹਿੰਦੇ ਸਾਰੇ ਸਿੰਘ ਮੋਰਚਿਆਂ ਦੇ ਵਿਚ ਸਾਵਧਾਨ ਹੋ ਕੇ ਰਹੋ, ਨਾਮ ਜਪਦੇ ਰਹੋ ਤੇ ਦੁਸ਼ਮਣਾਂ ਵੱਲ ਧਿਆਨ ਦੇ ਕੇ ਵੇਖ ਕੇ ਰੱਖੋ।
ਇਹ ਸਤਿਗੁਰ ਸਭ ਸਿੰਘ ਸੰਭਾਰੇ,
ਸਤਿਗੁਰਾਂ ਨੇ ਸਾਰੇ ਸਿੰਘਾਂ ਦੀ ਸੰਭਾਲ ਕੀਤੀ ਹੈ।
ਹਰੇ ਜਿੱਤ ਕੇ ਆਚੇ ਸਸਕਾਰੇ,
ਜਿਹੜੇ ਸਿੰਘ ਸ਼ਹੀਦ ਹੋਏ ਸਨ ਉਨ੍ਹਾਂ ਸਾਰਿਆਂ ਦਾ ਸਸਕਾਰ ਕੀਤਾ ਹੈ।
ਧਰਮ ਗਤੀ ਕੋ ਪ੍ਰਾਪਤ ਪਰਮ ਗਤੀ ਕੋ ਪ੍ਰਾਪਤ ਪਰ ਕਰੇ,
ਸਿੰਘ ਜਿਹੜੇ ਸ਼ਹੀਦ ਹੋ ਗਏ ਨੇ ਉਹ ਪਰਮ ਗਤੀ ਨੂੰ ਸ੍ਰੇਸ਼ਟ ਗਤੀ ਨੂੰ ਪ੍ਰਾਪਤ ਹੋਏ ਨੇ।
ਗੁਰੇ ਤੇ ਸਮੁਖ ਜੰਗ ਪੁਨ ਮਰੇ,
ਸਤਿਗੁਰਾਂ ਵਾਸਤੇ ਜੰਗ ਦੇ ਮੈਦਾਨ ਚ ਮੂਹਰੇ ਹੋ ਕੇ ਲੜੇ ਨੇ, ਸ਼ਹੀਦ ਹੋਏ ਨੇ।
ਇਸ ਤੇ ਪਰ ਲਾਭ ਕਿਆ ਹੈ, ਜੋ ਪਰ ਲੋਕ ਸੁਧਾਰਨ ਚਾਹੇ,
ਪਰੇ ਲਾਭ ਕੀ ਹੋ ਸਕਦਾ ਕਿ ਜਿਹਦੇ ਮਰਨੇ ਨਾਲ ਪਰਲੋਕ ਸਵਰ ਜਾਏ। ਐਸੀ ਮਰਨੀਏ ਸਤਿਗੁਰਾਂ ਦੇ ਸੂਰਮੇ ਮਰੇ ਨੇ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, ਐਸੀ ਮਰਨੀ ਮਰ ਕੇ ਇਹੋ ਜਿਹੀ ਪਰਮ ਗਤੀ ਨੂੰ ਪ੍ਰਾਪਤ ਹੋਏ ਹਨ।
ਦਰਸ਼ਨ ਕਰ ਕਰ ਭੋਜਨ ਖਾਏ,
ਦਰਸ਼ਨ ਕਰ ਕਰਕੇ ਸਿੰਘਾਂ ਨੇ ਦੇਗ ਛਕੀ ਹੈ।
ਔਰ ਮੋਰਚੇ ਸਿੰਘ ਸਿਧਾਏ,
ਔਰ ਸਿੰਘ ਆਪੋ ਆਪਣੇ ਮੋਰਚਿਆਂ ਦੇ ਵਿਚ ਡਟ ਗਏ ਹਨ।
ਕਸੇ ਤੁਫੰਗਨ ਆਦੇ ਖਰੇ,
ਬੰਦੂਕਾਂ ਕੱਸ ਕੇ ਅੱਧੇ ਸਿੰਘ ਪਹਿਰੇ ਤੇ ਖਲੋਤੇ ਰਹੇ।
ਆਦੇ ਮਿਸ ਆਰਾਮ ਕੋ ਕਰੇ,
ਅੱਧਿਆਂ ਨੇ ਆਰਾਮ ਕੀਤਾ, ਵਾਰੋ ਵੇਰੀ ਅੱਧਿਆਂ ਨੇ ਪਹਿਲਾਂ ਆਰਾਮ ਕੀਤਾ ਤੇ ਅੱਧੇ ਜਾਗਦੇ ਰਹੇ। ਫਿਰ ਅੱਧੀ ਰਾਤ ਤੋਂ ਬਾਅਦ ਦੂਜੇ ਜਿਹੜੇ ਅੱਧੇ ਸਨ ਉਹ ਆਰਾਮ ਕਰਨ ਲੱਗ ਪਏ ਤੇ ਜਿਹੜੇ ਸੌ ਗਏ ਸਨ ਉਹ ਪਹਿਰਾ ਦੇਣ ਲੱਗ ਪਏ।
ਭਾਇਓ ਖੇਤ ਬਿਕਰਾਲ ਮਿਸਾਲਾ,
ਜੰਗ ਦਾ ਮੈਦਾਨ ਰਾਤ ਦਾ ਸਮਾਂ ਹੁਣ ਬਿਕਰਾਲ ਬੜਾ, ਇਹਨੂੰ ਕਹਿੰਦੇ ਨੇ ਭਿਆਨਕ ਰਸ। ਹੁਣ ਭਿਆਨਕ ਰਸ ਦਾ ਨਕਸ਼ਾ ਬਣਦੇ ਭਾਈ ਸਾਹਿਬ, ਕਹਿੰਦੇ ਜੰਗ ਦਾ ਮੈਦਾਨ ਰਾਤ ਦਾ ਸਮਾਂ, ਲੋਥਾਂ ਖਿੰਡੀਆਂ ਹੋਈਆਂ, ਸੂਰਮਿਆਂ ਦੇ ਸਰੀਰਾਂ ਚ ਲਹੂ ਵਿਗ ਰਿਹਾ, ਭਕ ਭਕ ਕਰਕੇ ਖੂਨ ਬਾਹਰ ਨੂੰ ਆਉਂਦਾ, ਕੁੱਤੇ ਗਿੱਦੜ ਔਰ ਬਹੁਤ ਸਾਰੇ ਮਾਸਹਾਰੀ ਜਿਹੜੇ ਜਾਨਵਰ ਜੰਗ ਦੇ ਮੈਦਾਨ ਚ ਮਾਸ ਖਾ ਰਹੇ ਨੇ, ਲੋਥਾਂ ਨੂੰ ਤਰੀਕਦੇ ਜਾ ਰਹੇ ਨੇ, ਬੜਾ ਭਿਆਨਕ ਜਿਹਾ ਰੂਪ ਬਣਿਆ ਹੋਇਆ।
ਕੂਕਤ ਮਿਲੇ ਬ੍ਰਿੰਦ ਸ਼ਿੰਗਾਲਾ,
ਕਈ ਗਿੱਦੜ ਜੰਗ ਦੇ ਮੈਦਾਨ ਚ ਉੱਚੀ ਉੱਚੀ ਆਵਾਜ਼ ਦੇ ਵਿਚ ਕੂਕਦੇ ਹੋਏ ਆਪਸ ਵਿਚ ਮਿਲੇ ਹਨ।
ਬਹੁਤੀ ਸਵਾਨ ਪੁਕਾਰਤ ਫਿਰੇ,
ਕੁੱਤੇ ਬੜੇ ਜੰਗ ਦੇ ਮੈਦਾਨ ਵਿਚ ਉੱਚੀ ਉੱਚੀ ਆਵਾਜ਼ ਵਿਚ ਰੂੜਾਂ ਜਿਹੀਆਂ ਕੱਢ ਕੇ, ਜਿਹੜੀਆਂ ਬੜੀਆਂ ਭਿਆਨਕ ਦੀਆਂ ਰੂੜਾਂ ਹੁੰਦੀਆਂ, ਉਹ ਰੂੜਾਂ ਕੱਢ ਕੇ ਕੁੱਤੇ ਬੋਲਦੇ ਹਨ।
ਸੂਰਨ ਆਮਕ ਭੱਖਣ ਕਰੇ,
ਔਰ ਸੂਰਮਿਆਂ ਜਿਹੜੇ ਮਰੇ ਹੋਏ ਨੇ ਉਹਨਾਂ ਦਾ ਮਾਸ ਖਾਂਦੇ ਨੇ, ਉਹਨਾਂ ਦਾ ਮਾਸ ਖਾ ਕੇ ਉੱਚੀ ਉੱਚੀ ਕੂਕਦੇ ਹਨ।
ਭੂਤਨ ਪ੍ਰੇਤਨ ਪਾਏ ਤਮਾਰ,
ਭੂਤ ਤੇ ਪ੍ਰੇਤ ਜੰਗ ਦੇ ਮੈਦਾਨ ਚ ਰਾਤ ਦਾ ਸਮਾਂ ਬੜਾ ਧਮਾਲ ਪਾ ਰਹੇ ਨੇ, ਉਹਨਾਂ ਦੇ ਵਾਸਤੇ ਤਾਂ ਇੱਦਾਂ ਦਾ ਮਾਹੌਲ ਉਹਨਾਂ ਨੂੰ ਪਸੰਦ ਹੈ। ਭੂਤ ਤੇ ਪ੍ਰੇਤ ਜਿਹੜੇ ਨੇ ਉਹ ਰਣ ਭੂਮੀ ਵਿਚ ਨੱਚ ਰਹੇ ਹਨ।
ਗਾਵਤ ਨਾਚਤ ਮੁਦਰ ਉਦਾਸ,
ਗਾਉਂਦੇ ਨੇ ਨੱਚਦੇ ਨੇ ਔਰ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ ਰਣ ਭੂਮੀ ਵੇਖ ਕੇ।
ਸਿਰ ਕੇ ਬਾਹਰ ਖਿੰਡਾਏ ਕਰਾਲੇ, ਮਿਲੀ ਜੋਗਨੀ ਸ਼ਬਦ ਉਠਾਲੇ,
64 ਜੋਗਣੀਆਂ ਆਈਆਂ ਨੇ, ਉਹਨਾਂ ਦੇ ਸਿਰਾਂ ਦੇ ਵਾਲ ਖਿੰਡੇ ਹੋਏ, ਵਾਲ ਖਿਲਾਰੇ ਹੋਏ ਤੇ ਵਾਲ ਖੰਡਾ ਕੇ ਜੰਗ ਦੇ ਮੈਦਾਨ ਦੇ ਵਿਚ ਨੱਚਦੀਆਂ ਨੇ, ਸੂਰਮਿਆਂ ਦਾ ਮਾਸ ਭਖਦੀਆਂ ਨੇ ਔਰ ਲਹੂ ਪੀਂਦੀਆਂ ਨੇ, ਕਿਲਕਾਰੀਆਂ ਮਾਰਦੀਆਂ ਨੇ।
ਸੰਧਿਆ ਸਮੇਂ ਲਏ ਗਨ ਸਾਰੇ, ਵਿਚਰਤ ਪਦਰ ਰੁਦਰ ਹੋਏ ਭਾਰੀ,
ਉਧਰ 11 ਰੁਦਰ ਜਿਹੜੇ ਨੇ ਉਹ ਆਪਣੇ ਜਿੰਨੇ ਗਣ ਨੇ ਲੈ ਕੇ ਜੰਗ ਦੇ ਮੈਦਾਨ ਵਿਚ ਸੰਧਿਆ ਸਮੇਂ ਆ ਪਹੁੰਚੇ ਔਰ ਰਣ ਭੂਮੀ ਚ ਸੱਜੇ ਖੱਬੇ ਵਿਕਰਾਲ ਰੂਪ ਚ ਦੌੜੇ ਫਿਰਦੇ ਹਨ।
ਧੁਕ ਧੁਕ ਉਠੇ ਮਸ਼ਾਨ ਮਾਨੇ,
ਔਰ ਜਿਹੜੇ ਮਸਾਨ ਨੇ ਉਹ ਧੁਕ ਧੁਕ ਕਰਕੇ ਭੁਤੁਕਦੇ ਹਨ।
ਬੋਲਤ ਹੜ ਸੁਣੀ ਅਤ ਪੈ ਮਾਨੇ,
ਹੜ ਹੜ ਦੀ ਆਵਾਜ਼ ਰਣ ਭੂਮੀ ਚੋਂ ਆਉਂਦੀ ਹੈ, ਸਾਰੀ ਰਣ ਭੂਮੀ ਵਿਚੋਂ ਹੜ ਹੜ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ, ਬੜੀ ਭਿਆਨਕ ਹੈ।
ਰੋਣਤ ਕੋ ਕਰਦਮ ਰਜ ਰਾਚਾ,
ਸੂਰਮਿਆਂ ਦੇ ਲਹੂ ਨਾਲ ਜਿਹੜੀ ਧਰਤੀ ਹੈ ਉਹ ਚਿੱਕੜ ਬਣੀ ਹੋਈ ਹੈ, ਚਿੱਕੜ ਬਣਿਆ ਹੋਇਆ ਉਹਨਾਂ ਦਾ ਲਹੂ ਦੇ ਨਾਲ।
ਕਿਤ ਕਿਤ ਕਾਇਲ ਹਾਏ ਉਮਾਚਾ,
ਕਈ ਕਾਇਲ ਪਏ ਹੋਏ ਉਹ ਹਾਏ ਹਾਏ ਕਰ ਰਹੇ, ਤੜਫ ਰਹੇ ਨੇ, ਉਹਨਾਂ ਦੀ ਹਾਲੇ ਜਾਨ ਨੀ ਨਿਕਲੀ ਸਰੀਰ ਚੋਂ, ਉਹ ਜ਼ਖਮੀ ਹੋਏ ਜਿਹੜੇ ਨੇ ਤੜਫ ਰਹੇ ਨੇ।
ਮਰੇ ਤੁਰੰਗਮ ਧਰਨੀ ਪਰੇ,
ਘੋੜੇ ਮਰੇ ਪਏ ਨੇ ਧਰਤੀ ਦੇ ਉੱਤੇ।
ਪਲ ਪੱਖੀ ਪਲ ਪੱਖਣ ਕਰੇ,
ਮਾਸ ਖਾਣ ਵਾਲੇ ਮਾਸ ਖਾ ਖਾ ਕੇ ਢਿੱਡ ਭਰ ਰਹੇ ਨੇ।
ਜੁਦੇ ਮੁੰਡ ਤੋਂ ਰੁੰਡ ਕਰਾਲੇ,
ਔਰ ਸਿਰ ਵੱਖਰੇ ਵੱਖਰੇ ਇਧਰ ਉਧਰ ਫਿਰ ਰਹੇ, ਅੱਖਾਂ ਸੂਰਮਿਆਂ ਦੀਆਂ ਜਿਹੜੀਆਂ ਸੀ ਨਾ ਖੰਡੀਆਂ ਹੋਈਆਂ, ਅੱਖਾਂ ਖੁੱਲੀਆਂ ਹੋਈਆਂ ਕੱਢੀਆਂ ਹੋਈਆਂ, ਉਸੇ ਤਰ੍ਹਾਂ ਬੜੀਆਂ ਭਿਆਨਕ ਨਜ਼ਰ ਆਉਂਦੀਆਂ ਹਨ।
ਖੜਗ ਸਮੇਤ ਹੱਥ ਕੱਟ ਡਾਲੇ,
ਕਿਰਪਾਨਾਂ ਹੱਥਾਂ ਚ ਫੜੀਆਂ ਹੋਈਆਂ ਤੇ ਹੱਥ ਵੱਢੇ ਹੋਏ ਨੇ, ਬਾਹਾਂ ਵੱਢੀਆਂ ਹੋਈਆਂ ਤੇ ਕਿਰਪਾਨਾਂ ਉਹਨਾਂ ਦੇ ਹੱਥਾਂ ਦੇ ਵਿਚ ਹੀ ਪਕੜੀਆਂ ਹੋਈਆਂ ਨੇ।
ਕਹੂ ਚਰਨ ਕਹੂ ਜੰਗ ਕੱਟੇ,
ਕਿਤੇ ਉਹਨਾਂ ਦਾ ਪੈਰ ਵੱਢਿਆ ਪਿਆ, ਕਿਤੇ ਜਾਂਗ ਵੱਢੀ ਪਈ, ਸਾਰੀ ਲੱਤ ਕੱਟੀ ਪਈ ਹੈ।
ਕਿਤ ਕਟਾਰ ਸਨ ਪੇਟ ਫਟੇ ਹੈ,
ਕਿਤੇ ਕਟਾਰਾਂ ਨਾਲ ਢਿੱਡ ਪਾਟੇ ਹੋਏ, ਵਿਚੋਂ ਆਂਦਰਾਂ ਨਿਕਲੀਆਂ ਹੋਈਆਂ, ਗੁਰਦੇ ਜਿਹੜੇ ਨੇ ਉਹ ਨਿਕਲ ਕੇ ਬਾਹਰ ਡਿੱਗੇ ਹੋਏ ਨੇ।
ਘੋਰ ਦਰਸ਼ਨਾ ਧਰਨੀ ਹੋਏ,
ਸਾਰੀ ਧਰਤੀ ਬੜੀ ਘੋਰ ਦਰਸ਼ਨਾ, ਬੜੀ ਭਿਆਨਕ ਨਜ਼ਰ ਆ ਰਹੀ ਹੈ।
ਦੇਖੀ ਜਾਏ ਨਾ ਕਾਇਰ ਜੋਏ,
ਘੱਟ ਦਿਲ ਵਾਲਾ ਕਾਇਰ ਹੈ ਉਹ ਵੇਖ ਹੀ ਨਹੀਂ ਸਕਦਾ ਇਹੋ ਜਿਹੀ ਰਣ ਭੂਮੀ, ਇਹੋ ਜਿਹਾ ਭਿਆਨਕ ਮਾਹੌਲ ਬਣਿਆ ਹੋਇਆ ਕਿ ਥੋੜੇ ਦਿਲ ਵਾਲਾ ਬੰਦਾ ਤਾਂ ਉੱਥੇ ਉਲਟੀਆਂ ਕਰ ਕਰ ਮਰ ਜਾਏ, ਉਹ ਹਾਰਟ ਅਟੈਕ ਨਾਲ ਹੀ ਮਰ ਜਾਏ, ਇੰਨਾ ਜ਼ਿਆਦਾ ਉੱਥੇ ਭਿਆਨਕ ਰੂਪ ਬਣਿਆ ਹੋਇਆ।
ਸਿੰਘ ਮੋਰਚੇ ਛਿਰੇ ਜੋ ਸੋ ਜਿੱਤੇ, ਵਾਹਿਗੁਰੂ ਜੀ ਕੀ ਕਹਿ ਫਤਿਹ।
ਸਿੰਘ ਮੋਰਚਿਆਂ ਚ ਡਟੇ ਹੋਏ ਨੇ ਔਰ ਸਭ ਕਹਿ ਰਹੇ ਨੇ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਅੱਜ ਫਤਿਹ ਹੋਈ ਹੈ ਗੁਰੂ ਸਾਹਿਬ ਦੀ।
ਗਰਜ ਗਰਜ ਕਰ ਦੂਰ ਸੁਣਾਵੇ,
ਔਰ ਗੱਜ ਗੱਜ ਕੇ ਫਤਿਹ ਬੁਲਾਉਂਦੇ ਤੇ ਉਹ ਆਵਾਜ਼ ਦੂਰ ਤੱਕ ਜਾਂਦੀ ਹੈ। ਸਤਿ ਸ੍ਰੀ ਅਕਾਲ, ਗੁਰਵਾਰੇ ਅਕਾਲ, ਉੱਚੀ ਉੱਚੀ ਆਵਾਜ਼ ਵਿਚ ਸਿੰਘ ਬੋਲਦੇ ਨੇ ਔਰ ਆਵਾਜ਼ ਉਹ ਪਹਾੜੀਆਂ ਤੱਕ ਪਹੁੰਚਦੀ ਹੈ।
ਵਿਜੈ ਆਪਣੀ ਸਭ ਨੂੰ ਸੁਣਾਵੇ,
ਆਪਣੀ ਜਿੱਤ ਸਾਰਿਆਂ ਨੂੰ ਸੁਣਾਉਂਦੇ ਹਨ।
ਇਸ ਵਿਦ ਬੀਤੀ ਖਾਲਸੇ ਮਾਏ,
ਖਾਲਸੇ ਦੀ ਬੀਤੀ ਹੈ।
ਮਰੇ ਸੋ ਮਰੇ ਸ਼ੋਕ ਕਛ ਨਾਏ,
ਜਿਹੜੇ ਸ਼ਹੀਦ ਹੋ ਗਏ ਉਹਨਾਂ ਦਾ ਸ਼ੋਕ ਨਹੀਂ ਖਾਲਸੇ ਨੂੰ, ਹਰ ਇੱਕ ਸ਼ੋਕ ਤੋਂ ਨਿਆਰਾ ਹੈ।
ਭੂਤ ਭੋਰ ਤਾਰੇ ਉਤਸ਼ਾਹ।
ਅਗਲੇ ਦਿਨ ਵਾਸਤੇ ਫਿਰ ਉਹਨਾਂ ਅੰਦਰ ਉਤਸ਼ਾਹ ਬਣਿਆ ਹੋਇਆ ਲੜਨ ਦਾ।
ਮੈਰੇਪਨ ਕੋ ਸੰਗਰ
ਮਹਾਨ ਸੰਗਰ ਵਿਚ ਕੱਲ ਫੇਰ ਦੁਸ਼ਮਣਾਂ ਨੂੰ ਮਾਰਾਂਗੇ।
ਅਬ ਪਹਾੜੀਆਂ ਕੀ ਬਦ ਸੈਨਾ ਕਹੋ ਕਥਾ ਬੀਤੀ ਜੇ ਮੈਂ ਰਹਿਣਾ।
ਉਹਨਾਂ ਪਹਾੜੀਆਂ ਦੀ ਵੀ ਗੱਲ ਸੁਣ ਲੋ, ਰਾਤ ਉਹਨਾਂ ਨਾਲ ਕਿਵੇਂ ਬੀਤੀ ਹੈ, ਰਾਤ ਉਹਨਾਂ ਦੀ ਕੀ ਦਸ਼ਾ ਹਾਲਤ ਹੋਈ ਹੈ ਉਹ ਵੀ ਸੁਣ ਲੋ, ਮੈਂ ਦੱਸਦਾ ਹਾਂ।
ਗਿਰਪਤੀ ਅਰ ਗਿਰ ਨਰ ਸਮਦਾਇਆ
ਜਿਹਨੇ ਪਹਾੜੀ ਸਨ ਤੇ ਨਾਲ ਪਹਾੜੀ ਰਾਜੇ ਹਨ।
ਕਿਤਕ ਪਰਜਾ ਅਰਸ ਭੱਟ ਲਹਾਇਆ
ਜਿਹਨੇ ਸੂਰਮੇ ਤੇ ਪਰਜਾ ਉਹਨਾਂ ਦੀ ਨਾਲ ਹੈ।
ਦੋਹੇਰਾ ਲਾਜ ਸ਼ੋਕ ਸਭ ਮੈਂ ਬਯੋ ਚਿੰਤਾ ਹਿਰਦੈ ਉਪਾਏ।
ਬੜੇ ਸ਼ਰਮਿੰਦਾ ਨੇ ਅੱਜ ਪਹਾੜੀ, ਬੜੇ ਸ਼ਰਮਸਾਰ ਨੇ, ਕਹਿੰਦੇ ਅੱਜ ਤੇ ਚੁੱਲੂ ਪਰ ਪਾਣੀ ਨੀ ਕਿਤੇ ਮਿਲਦਾ ਜਿਹਦੇ ਚ ਨੱਕ ਡਬੋ ਕੇ ਮਰਜੀ ਜਿਹੜੀ ਅੱਜ ਸਾਡੀ ਹਾਲਤ ਹੋਈ ਹੈ। ਬੜੇ ਲਾਜ ਤੁਰ, ਬੜੇ ਸ਼ਰਮਿੰਦਾ ਹਨ।
ਸੁਣੋ ਵਾਰਤਾ ਤੈਨੂੰ ਕੇ ਗਨ ਸ਼ਰੋਤਾ ਚਿਤ ਲਾਏ।
ਹੁਣ ਉਹਨਾਂ ਦੀ ਵਾਰਤਾ ਸੁਣੋ ਸਰੋਤਾ ਜਨੋ, ਇਹਨਾਂ ਪਹਾੜੀਆਂ ਦੀ ਰਾਤ ਕਿਵੇਂ ਬੀਤੀ ਏ, ਕਿਵੇਂ ਸਿਰ ਧੁਨ ਧੁਨ ਕੇ ਰੋ ਰਹੇ ਨੇ। ਖਾਲਸਾ ਆਨੰਦ ਵਿਚ ਹੈ, ਸਿੰਘ ਤਿਆਰ ਉਬਰ ਤਿਆਰ ਨੇ, ਪਰ ਉਧਰ ਪਹਾੜੀਆਂ ਦੀ ਕੀ ਹਾਲਤ ਹੋ ਰਹੀ ਹੈ ਦੁਸ਼ਮਣਾਂ ਦੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।